ਸਤਨਾਮ ਸ੍ਰੀ ਵਾਹਿਗੁਰੂ ਤੁਸ ਨਾਥ ਅਨਾਥ ਨਮੋ ਸਰ ਤੁਸ ਨਦਾਨੀ ਨਾਮੋ ਸੁਪਖਾਰੀ ਮੋਸੋ ਦੀਨ ਦਿਆਲ ਨ ਤੁਸਰ ਮੋਸੋ ਅਗਿਆਨ ਨ ਤੁਸੋ ਵਿਚਾਰੀ ਮੋਸੋ ਪਤਤ ਨ ਪਾਵਨ ਤੁਸਰ ਮੋਸੋ ਵਿਕਾਰ ਨ ਤੋਸੋ ਉਪਕਾਰੀ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਤਲ ਓਟ ਤੁਹਾਰੀ ਬੇਸਮਾਰਾ ਥਾਹ ਅਗਣਤ ਤੁਲੈ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਜੀ ਠਾਕਰ ਪ੍ਰਿਤਪਾਲਕ नायक खसम हमारे निमख निमख तुम ही प्रतपाल हो हम बारक तुमरे धारे जीवा एक कवन गुण कहिए बेस मार बेअंत स्वामी तेरो अंत न किन्ही लहिए कोट पराध हमारे खंड हो अनक विधि समझाव हो हम अज्ञान अल्प मत थोरे तुम्हें अपन बिरद रखाव हो तुमरी शरण तुम्हारी आशा तुम्ही सज्जन सुहेले राखो राखण हार दयाला नानक करके गोले राखो राखण हार दयाला नानक करके गोले राखो राखण हार दयाला नानक करके गोले जी शरण तुम्हारी आशा तुम ही सज्जन सहेले राखो राखण हार दयाला नानक करके राखो राखण हार दयाला परम सत्कार्य सतगुरों की सजी नवाजी गुरु का खास रूप गुरु खालसा सत्संग जी दूरों नेड़े चल के मन में श्रद्धा ते प्रेम लेके धन 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 गुरु ग्रंथ साहिब महाराज की पावन पवित्र हजूरी विच पहुंच के काफी समय तो रब्बी बाणी दा हरी रस कीर्तन अते गुरमुख प्यारिया तो गुरबाणी दियां गुरमत दियां विचारां सरवण करके अपने समय नूं अते स्वासां नूं कीमती बना रहे हो बाकी बचदे समय नूं आपां सारी संगत ने रल मिल के हरी रस करके अते सुन के अपने समय नूं सफल करना है सारी संगत अपनी रसना पवित्र करो गज वज के फतेह बुलाओ जी वाहेगुरु जी का खालसा वाहेगुरु जी की फतेह ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਅਕਾਲ ਪੁਰਖ ਪਰਮੇਸ਼ਰ ਦੀ ਮਿਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਮਹਾਂਪੁਰਸ਼ਾਂ ਤੋਂ ਗੁੰਮਥਲਾ ਨਗਰ ਦੀ ਸੰਗਤ ਨੇ ਤਿੰਨ ਦੀਵਾਨਾਂ ਦਾ ਸਮਾਂ ਲਿਆ ਸੀ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਤੀਸਰਾ ਦੀਵਾਨ ਪ੍ਰਾਰੰਭ ਹੈ, ਭਾਵ ਕਿ ਅੱਜ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਮਹਾਂਪੁਰਸ਼ ਵੀ ਪਹੁੰਚਣ ਵਾਲੇ ਨੇ ਦੀਵਾਨ ਵਿੱਚ। ਸੋ ਸਤਸੰਗ ਜੀ, ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ ਹੈ, ਦੱਸਣਾ ਨਹੀਂ ਪੈਂਦਾ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਮਾਣ। ਸਤਿਗੁਰ ਮਹਾਰਾਜ ਕਹਿੰਦੇ ਇੱਥੇ ਕਹਿਣਾ ਕੋਈ ਸੋਭਾ ਵਾਲੀ ਗੱਲ ਨਹੀਂ, ਜਿਹੜੀ ਆਪਾਂ ਗੱਲ ਦੇਖ ਰਹੇ ਹਾਂ। ਬਹੁਤ ਸੁਚੱਜਾ ਪ੍ਰਬੰਧ ਕੀਤਾ ਗੁਰਮੁਖ ਪਿਆਰਿਆਂ ਨੇ। ਇੱਕ ਪਾਸੇ ਗੁਰੂ ਕੇ ਲੰਗਰ ਚੱਲ ਰਹੇ ਨੇ, ਇੱਕ ਪਾਸੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ। ਸਾਰੇ ਨਗਰ ਦੀ ਸੰਗਤ ਤਨ ਕਰਕੇ, ਮਨ ਕਰਕੇ, ਧਨ ਕਰਕੇ, ਬੱਚੇ, ਨੌਜਵਾਨ, ਬਜ਼ੁਰਗ, ਮਾਈ ਭਾਈ ਸਾਰੇ ਬੜੀ ਸ਼ਰਧਾ, ਬੜੇ ਪ੍ਰੇਮ ਨਾਲ ਸੇਵਾ ਕਰਕੇ ਲਹਾ ਲਹਿਰੀ ਨੇ ਬੜੀ ਸ਼ਰਧਾ ਦਾ ਸਬੂਤ ਦਿੱਤਾ ਸੰਗਤ ਨੇ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਨਗਰ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਗੁਰੂ ਘਰ ਦੀ ਸੇਵਾ, ਗੁਰੂ ਕੀਆਂ ਸੰਗਤਾਂ ਦੀ ਸੇਵਾ, ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣ ਮਹਾਰਾਜ ਚੜ੍ਹਦੀ ਕਲਾ। ਸਵਾਲ ਸਤਸੰਗ ਜੀ, ਸਿੱਖ ਹਰ ਕੋਈ ਉਹ ਕੰਮ ਕਰਦਾ ਜਿਹੜਾ ਗੁਰੂ ਨੂੰ ਪਿਆਰਾ ਲੱਗੇ, ਜਿਹਦੇ ਵਿੱਚ ਗੁਰੂ ਦੀ ਖੁਸ਼ੀ ਮਿਲੇ ਸਿੱਖ ਨੂੰ, ਕਿਉਂਕਿ ਸਿੱਖ ਦੀ ਸਾਰੀ ਜਿਹੜੀ ਘਾਲਣਾ ਹੈ ਉਹ ਕੇਵਲ ਤਾਂ ਕੇਵਲ ਗੁਰੂ ਦੀ ਖੁਸ਼ੀ ਵਾਸਤੇ ਹੈ। ਜਦ ਸਿੱਖ ਨੂੰ ਗੁਰੂ ਦੀ ਖੁਸ਼ੀ ਨਸੀਬ ਹੋ ਜਾਂਦੀ ਹੈ ਫਿਰ ਇਹਦਾ ਕਰਨਾ ਧਰਨਾ ਬਾਕੀ ਕੁਛ ਨਹੀਂ ਰਹਿ ਜਾਂਦਾ। ਗੁਰੂ ਫਿਰ ਖੁਸ਼ੀ ਦੇ ਘਰ ਵਿੱਚ ਆ ਕੇ ਸਾਰਾ ਜੀਵਨ ਖੁਸ਼ੀਆਂ ਨਾਲ ਭਰ ਦਿੰਦਾ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਗੁਰੂ ਦੀ ਨਦਰ ਹੋ ਜਾਏ ਸਿੱਖ ਉੱਤੇ ਤਾਂ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਬਖਸ਼ ਦਿੰਦੇ ਨੇ। ਜੇ ਕਿਤੇ ਨਦਰ ਪੱਠੀ ਹੋ ਜਾਏ ਤਾਂ ਫਿਰ ਰਾਜਿਆਂ ਨੂੰ ਘਾਹ ਵੀ ਖਾਣ ਲਾ ਲਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ। ਸਿੱਖ ਹਰ ਕੰਮ ਦੇ ਵਿੱਚ ਗੁਰੂ ਦੀ ਖੁਸ਼ੀ ਲੋਚਦਾ। ਕਿ ਮੇਰੇ ਉੱਤੇ ਗੁਰੂ ਦੀ ਖੁਸ਼ੀ ਹੋਵੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਆਨੰਦ ਵਰਤਾ ਰਹੇ ਨੇ, ਸਾਹਸਾਂ ਜੀ ਗੱਲਾਂ ਤਾਂ ਆਮ ਜਿਹੀਆਂ ਨੇ ਪਰ ਇਹ ਬੜੀਆਂ ਮਹਿਣਾ ਰੱਖਦੀਆਂ ਨੇ। ਜਿਹੜਾ ਅਮੀਰ ਘਰ ਹੁੰਦਾ, ਅਮੀਰ ਜਿਹੜੀਆਂ ਗੱਲਾਂ ਚੀਜ਼ਾਂ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਮਿਲਦੀਆਂ ਨੇ, ਅਮੀਰ ਘਰਾਂ ਚ ਰੁਲਦੀਆਂ ਫਿਰਦੀਆਂ ਹੁੰਦੀਆਂ, ਜਿਹੜੀਆਂ ਆਮ ਲੋਕਾਂ ਨੂੰ ਬੜੀ ਮੁਸ਼ਕਲ ਸੇ ਵਸਤੂਆਂ ਮਿਲਦੀਆਂ, ਉਹ ਅਮੀਰ ਘਰਾਂ ਚ ਰੁਲਦੀਆਂ ਫਿਰਦੀਆਂ ਹੁੰਦੀਆਂ। ਜਿਹੜੇ ਮਾਈ ਭਾਈ ਧਾਰਮਿਕ ਗ੍ਰੰਥ ਪੜ੍ਹਦੇ ਨੇ, ਸ਼ੌਂਕ ਰੱਖਦੇ ਨੇ, ਧਾਰਮਿਕ ਗ੍ਰੰਥਾਂ ਦੀ ਜਿਹੜੀ ਵਿਚਾਰ ਹੈ ਇਹਨਾਂ ਚਾਰ ਪੰਜ ਗੱਲਾਂ ਤੇ ਕੇਂਦਰਿਤ ਰਹਿੰਦੀ ਹੈ। ਅੰਮ੍ਰਿਤ, ਮੁਕਤ, ਸੱਚਖੰਡ ਤੇ ਆਨੰਦ। ਆਨੰਦ ਵਾਸਤੇ, ਮੁਕਤ ਵਾਸਤੇ, ਸੱਚਖੰਡ ਵਾਸਤੇ ਅਤੇ ਅੰਮ੍ਰਿਤ, ਇਹ ਚਾਰ ਪੰਜ ਗੱਲਾਂ ਨੇ ਜਿਹਦੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਇਹਨਾਂ ਦੇ ਦੁਆਲੇ ਕੇਂਦਰਿਤ ਰਹਿੰਦੀ ਹੈ। ਪਰ ਸਤਸੰਗ ਜੀ, ਪਤਾ ਨੀ ਕਿਸੇ ਨੂੰ ਮਰ ਕੇ ਮੁਕਤੀ ਮਿਲਣੀ ਹੈ ਕਿ ਨਹੀਂ, ਉਹਨੇ ਮਰ ਕੇ ਸੱਚਖੰਡ ਜਾਣਾ ਹੈ ਕਿ ਨਹੀਂ, ਉਹਨੂੰ ਆਨੰਦ ਪ੍ਰਾਪਤ ਹੋਣਾ ਹੈ ਕਿ ਨਹੀਂ, ਇਹ ਗੱਲਾਂ ਖਾਲਸੇ ਵਾਸਤੇ ਸਤਿਗੁਰਾਂ ਨੇ ਮਾਤ ਰੋਕ ਕੇ ਸਾਜ ਦਿੱਤੀਆਂ ਸਾਰੀਆਂ। ਇਹ ਇਕੱਲੇ ਗੁਰੂ ਘਰਾਂ ਦੇ ਨਾਂ ਹੀ ਨਹੀਂ ਸਤਸੰਗ ਜੀ, ਆਨੰਦ ਵਾਸਤੇ ਖਾਲਸੇ ਦਾ ਆਨੰਦਪੁਰ ਸਾਹਿਬ ਮਾਤ ਰੋਕ ਤੇ ਸਾਜਤਾ ਮਾਰ, ਜਿੱਥੇ ਸਦਾ ਹੀ ਆਨੰਦ ਵਰਤ। ਤੇ ਤੁਸੀਂ ਗੱਲ ਨੋਟ ਕਰਿਓ, ਆਨੰਦਪੁਰ ਸਾਹਿਬ ਨੂੰ ਸਾਰਾ ਰੰਗ ਹੈ ਜਿਹੜਾ ਚਿੱਟਾ ਕੀਤਾ ਹੋਇਆ, ਚਿੱਟਾ ਰੰਗ। ਇਹ ਸ਼ਾਂਤੀ ਤੇ ਆਨੰਦ ਦਾ ਪ੍ਰਤੀਕ ਹੈ ਆਨੰਦਪੁਰ ਸਾਹਿਬ। ਜਿਸ ਘਰ ਦਾ ਨਾਂ ਅੰਮ੍ਰਿਤਸਰ ਹੈ ਉੱਥੇ ਸਦਾ ਅੰਮ੍ਰਿਤ ਵਰਸਦਾ। ਉਸ ਘਰ ਦੀ ਸਤਿਗੁਰਾਂ ਨੇ ਬਾਣੀ ਚ ਵੀ ਵਡਿਆਈ ਕੀਤੀ ਹੈ, ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਉੱਥੇ ਸਦਾ ਹੀ ਆਨੰਦ ਵਰਤਦਾ। ਉਹ ਮੁਕਤ ਵਾਸਤੇ ਮੁਕਤਸਰ ਖਾਲਸੇ ਦਾ ਮਾਤ ਲੋਕ ਤੇ ਸਾਜਿਆ ਮਹਾਰਾਜ ਨੇ, ਤੇ ਸੱਚਖੰਡ ਖਾਲਸੇ ਦਾ ਮਾਤ ਲੋਕ ਤੇ ਬਣਿਆ ਹੋਇਆ। ਸਾਰੇ ਧਰਮ ਚੰਗੇ ਨੇ, ਸਤਿਕਾਰਯੋਗ ਨੇ, ਪਰ ਕਿਸੇ ਧਰਮ ਚ ਗੱਲਾਂ ਨਹੀਂ ਮਿਲਣਗੀਆਂ ਤੁਹਾਨੂੰ, ਨਾ ਮੁਕਤਸਰ, ਨਾ ਆਨੰਦਪੁਰ ਸਾਹਿਬ, ਨਾ ਸੱਚਖੰਡ ਨਹੀਂ ਮਿਲਣਗੇ। ਸਾਰੇ ਧਰਮ ਚੰਗੇ ਨੇ। ਇਹ ਗੁਰੂ ਨਾਨਕ ਦੇ ਘਰ ਦਾ ਅਮੀਰ ਵਿਰਸਾ ਹੈ। ਇਹ ਗੱਲਾਂ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਣਗੀਆਂ, ਪਰ ਖਾਲਸੇ ਵਾਸਤੇ ਸਤਿਗੁਰਾਂ ਨੇ ਮਾਤ ਰੋਕ ਕੇ ਸਾਜ ਦਿੱਤੀ। ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਇੱਕ ਫਕੀਰ ਰਹਿੰਦਾ ਹੈ, ਦੌਲੇ ਸ਼ਾਹ। ਇਹਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ। ਦੌਲੇ ਸ਼ਾਹ ਬੇਨਤੀ ਕਰਦਾ ਕਲਗੀਧਰ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ, ਇੱਕ ਮੇਰੀ ਬੇਨਤੀ ਹੈ, ਕਿਰਪਾ ਕਰਕੇ ਦੱਸੋ ਕਿ ਦੁਨੀਆਂ ਚ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਕਿਹੜੀ ਲੱਗਦੀ ਹੈ? ਸਭ ਤੋਂ ਜ਼ਿਆਦਾ ਪਿਆਰ ਤੁਹਾਡਾ ਕਿਹੜੀ ਵਸਤੂ ਨਾਲ ਹੈ? ਸੱਚੇ ਪਾਤਸ਼ਾਹ, ਜੇ ਤੁਹਾਡਾ ਪਿਤਾ ਨਾਲ ਪਿਆਰ ਹੁੰਦਾ, ਉਹਨੂੰ ਫਿਰ ਆਪ ਉਹਨਾਂ ਨੂੰ ਆਪ ਤੁਸੀਂ ਦਿੱਲੀ ਨਾ ਭੇਜਦੇ। ਜਦੋਂ ਦਿੱਲੀ ਦੇ ਤਖ਼ਤ ਉੱਤੇ ਔਰੰਗਜ਼ੇਬ ਬਾਦਸ਼ਾਹ ਬੈਠਿਆ, ਤਖ਼ਤ ਵਾਸਤੇ ਆਪਣਾ ਭਰਾ ਦਾਰਾ ਸਿੰਘ ਕਤਲ ਕੀਤਾ, ਸੱਕਾ ਭਰਾ। ਇਸੇ ਕਰਕੇ ਸਿਆਣੇ ਕਹਿੰਦੇ ਨੇ, ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ। ਰਾਜਿਆਂ ਨੂੰ ਰਾਜ ਪਿਆਰਾ, ਭਾਈ ਨਹੀਂ ਪਿਆਰੇ। ਰਾਜ ਵਾਸਤੇ ਭਾਈਆਂ ਨੂੰ ਭਾਈ ਖਤਮ ਕਰ ਦਿੰਦੇ। ਆਪਣੇ ਪਿਤਾ ਨੂੰ ਸ਼ਾਹਜਹਾਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਮਾਰਿਆ, ਆਪਣੀ ਭੈਣ ਨੂੰ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ। ਜਦੋਂ ਆਪਣੇ ਉੱਤੇ ਇੰਨਾ ਜ਼ੁਲਮ ਕੀਤਾ, ਸ਼ਰ੍ਹਾਂ ਉਲਟ ਹੋ ਗਈ, ਆਪਣੇ ਵਜ਼ੀਰਾਂ ਨੂੰ ਮਲਾਣਿਆਂ ਨੂੰ ਪੁੱਛਦਾ ਵੀ ਸ਼ਰ੍ਹਾਂ ਕੁਛ ਕਿਵੇਂ ਹੋ ਸਕਦੀ ਮੇਰੇ ਉੱਤੇ? ਕਾਜ਼ੀ ਮਲਾਣੇ ਕਹਿੰਦੇ, ਔਰੰਗਜ਼ੇਬ ਬਾਦਸ਼ਾਹ, ਹਿੰਦੁਸਤਾਨ ਵਿੱਚ ਦੋ ਧਰਮ ਚੱਲਦੇ ਨੇ, ਹਿੰਦੂ ਤੇ ਮੁਸਲਮਾਨ। ਇਹਨਾਂ ਦੇ ਮੰਦਰਾਂ ਤੇ ਮਸੀਤਾਂ ਵਿੱਚ ਝਗੜੇ ਵੀ ਹੁੰਦੇ ਰਹਿੰਦੇ ਨੇ। ਜੇ ਤੂੰ ਦੋ ਤੋਂ ਇੱਕ ਬਣਾ ਦੇਵੇਂ, ਸਾਰਿਆਂ ਨੂੰ ਮੁਸਲਮਾਨ ਬਣਾ ਦੇਵੇਂ, ਨਾਲੇ ਝਗੜੇ ਮੁੱਕ ਜਾਣਗੇ, ਨਾਲੇ ਤੇਰੇ ਉੱਤੇ ਖੁਦਾ ਦੀ ਰਹਿਮਤ ਹੋਵੇਗੀ, ਤੇਰੇ ਵਾਸਤੇ ਪਿਸਤਾਂ ਦੇ ਦਰਵਾਜ਼ੇ ਖੁੱਲ ਜਾਣਗੇ। ਠੀਕ ਹੈ ਸਾਧ ਜੀ, ਆਪਣੇ ਧਰਮ ਵਿੱਚ ਕਿਸ ਨੂੰ ਲਿਆਉਣਾ ਪੁੰਨ, ਸਿੱਖਿਆ ਦੇ ਕੇ, ਪ੍ਰੇਰਣਾ ਦੇ ਕੇ, ਪਰ ਜ਼ੋਰ ਕੀ ਏ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਧੱਕਾ ਕਰਨਾ, ਜ਼ੁਲਮ ਕਰਨਾ, ਇਹ ਕਿਸੇ ਧਰਮ ਦੇ ਵਿੱਚ ਹੁਕਮ ਨਹੀਂ ਹੈ। ਔਰੰਗਜ਼ੇਬ ਨੇ ਫਿਰ ਇਹ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਕਿ ਸਵਾ ਮਨ ਜਨੇਊ ਲਾ ਕੇ ਰੋਜ਼ ਰੋਟੀ ਖਾਂਦਾ ਸੀ। ਬਹੁਤ ਸਾਰੇ ਲੋਕ ਤਾਂ ਆਪਣੇ ਆਪ ਹੀ ਧਰਮ ਛੱਡ ਕੇ ਇਸਲਾਮ ਧਰਮ ਵਿੱਚ ਚਲੇ ਗਏ, ਪਰ ਜਿਨ੍ਹਾਂ ਨੂੰ ਧਰਮ ਨਾਲ ਪਿਆਰ ਸੀ, ਉਹਨਾਂ ਨੂੰ ਦੁੱਖ ਸੀ ਕਿ ਸਾਡਾ ਧਰਮ ਖਤਮ ਹੋ ਰਿਹਾ। ਸਾਸਾ ਜੀ, ਜੇ ਸੁੱਖ ਦੇਣ ਵਾਲੀ ਵਸਤੂ ਹੈ ਤਾਂ ਧਰਮ ਹੈ, ਜਿਹੜਾ ਦੋਹਾਂ ਜਹਾਨਾਂ ਚ ਸੁੱਖ ਦੇਣ ਵਾਲੀ। ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਮਾਵੇ ਕੋਏ। ਸੁਖੀ ਕਰੇ ਤੋ ਸੁਖ ਬੜੇ, ਦੁਖੀ ਕਰੇ ਦੁਖ ਖੋਏ। ਜੇ ਕੋਈ ਸੁਖੀ ਪੁਰਸ਼ ਧਰਮ ਤੇ ਚੱਲਦਾ, ਉਹਦੇ ਸੁਖ ਹੋਰ ਵੱਧ ਜਾਂਦੇ ਨੇ। ਜੇ ਕੋਈ ਦੁਖੀ ਪੁਰਸ਼ ਧਰਮ ਤੇ ਚੱਲਦਾ, ਉਹਦੇ ਦੁੱਖ ਕੈਂਸਲ ਹੋ ਜਾਂਦੇ। ਸਾਰੇ ਧਰਮ ਚੰਗੇ ਨੇ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ। ਕਿਸੇ ਧਰਮ ਨੂੰ ਮਾੜਾ ਨਹੀਂ ਕਹਿਣਾ, ਪਰ ਆਪਣੇ ਧਰਮ ਨਾਲ ਪਿਆਰ ਰੱਖਣਾ। ਅੱਜ ਲੋਕ ਆਪਣੇ ਧਰਮ ਛੱਡ ਕੇ ਬਨੌਟੀ ਧਰਮਾਂ ਚ ਜਾ ਰਹੇ ਨੇ। ਹਿੰਦੂ ਵੀਰ ਆਪਣਾ ਧਰਮ ਛੱਡ ਰਹੇ ਨੇ, ਸਿੱਖ ਵੀਰ ਆਪਣਾ ਧਰਮ ਛੱਡ ਰਹੇ ਨੇ, ਬਨੌਟੀ ਬੇਬੁਨਿਆਦੇ ਧਰਮਾਂ ਚ ਜਾ ਰਹੇ, ਜਿਨ੍ਹਾਂ ਦੀ ਕੋਈ ਬੁਨਿਆਦ ਨਹੀਂ, ਕੋਈ ਇਤਿਹਾਸ ਨਹੀਂ, ਕੋਈ ਗ੍ਰੰਥ ਨਹੀਂ, ਕੋਈ ਪੰਥ ਨਹੀਂ, ਕੋਈ ਅੱਗਾ ਨਹੀਂ, ਕੋਈ ਪਿੱਛਾ ਨਹੀਂ। ਜਿਹਦੀਆਂ ਚਾਰ ਗੱਲਾਂ ਸੁਣੀਆਂ, ਛੱਡ ਕੇ ਧਰਮ ਦੇ ਮਗਰ ਤੁਰ ਪੈਂਦੇ। ਆ ਤੁਸੀਂ ਦੇਖਿਆ ਸੜਕਾਂ ਦੇ ਉੱਤੇ ਕਿਵੇਂ ਸਿੱਖਾਂ ਨੇ ਪੱਗਾਂ ਬੰਨੀਆਂ ਹੱਥ ਜੋੜ ਕੇ ਖੜੇ ਹੁੰਦੇ ਕ੍ਰਿਸ਼ਨ ਭਗਵਾਨ ਨੂੰ ਅਰਜਨ ਪੁੱਛਦਾ ਭਗਵਾਨ ਜੀਵ ਦੀ ਕਲਿਆਣ ਕੈਸੇ ਕ੍ਰਿਸ਼ਨ ਭਗਵਾਨ ਕਹਿੰਦੇ ਅਰਜਨ ਜੀਵ ਦਾ ਸਵੈ ਧਰਮ ਹੀ ਕਲਿਆਣਕਾਰੀ ਹੈ ਜਿਹੜੇ ਧਰਮ ਚੋਂ ਪੈਦਾ ਹੋਇਆ ਉਸ ਧਰਮ ਦੇ ਸੂਲਾਂ ਤੇ ਚੱਲੇ ਜੇ ਹਿੰਦੂ ਧਰਮ ਚ ਪੈਦਾ ਹੋਇਆ ਤਾਂ ਹਿੰਦੂ ਧਰਮ ਦੇ ਸੂਲ ਧਾਰਨ ਕਰੇ ਜੇ ਇਸਲਾਮ ਧਰਮ ਚ ਪੈਦਾ ਹੋਇਆ ਤਾਂ ਇਸਲਾਮ ਮਤ ਦੇ ਧਰਮ ਅਸੂਲ ਧਾਰਨ ਕਰੇ ਜੇ ਸਿੱਖ ਧਰਮ ਚ ਪੈਦਾ ਹੋਇਆ ਤਾਂ ਸਿੱਖ ਧਰਮ ਦੇ ਅਸੂਲ ਧਾਰਨ ਕਰੇ ਨਹੀਂ ਤਾਂ ਉਹਦਾ ਭਲਾ ਨਹੀਂ ਹੋਏਗਾ ਹੁਣ ਦੇਖੋ ਸਿੱਖ ਧਰਮ ਚ ਪੈਦਾ ਹੋਇਆ ਪਰ ਸਿੱਖੀ ਧਾਰ ਨਹੀਂ ਕੀਤੀ ਅਨਮਤੀ ਦਾ ਸੇਵਕ ਬਣ ਗਿਆ ਘਰ ਵਿੱਚ ਖੁਸ਼ੀ ਦਾ ਸਮਾਂ ਜਾਂ ਗਮੀ ਦਾ ਸਮਾਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਕਰਾ ਲਿਆ ਜਾ ਹੁਣ ਪਾਠ ਗੁਰੂ ਗ੍ਰੰਥ ਸਾਹਿਬ ਦਾ ਹੈ ਨਹੀਂ ਪਾਠ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋ ਰਿਹਾ ਹੁਣ ਉਹ ਅਰਦਾਸ ਕਰੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿ ਆਪਣੇ ਗੁਰੂ ਅੱਗੇ ਅਰਦਾਸ ਕਰੇ ਵੀ ਮਹਾਰਾਜ ਭਲਾ ਕਰੋ ਦੋ ਬੇੜੀਆਂ ਤੇ ਚੜ ਗਿਆ ਉਹ ਡੁੱਬ ਜਾਏ ਇਸ ਕਰਕੇ ਜਿਹੜੇ ਧਰਮ ਵਿੱਚ ਪੈਦਾ ਹੋਇਆ ਹਿੰਦੂ ਧਰਮ ਦੇ ਵਿੱਚ ਪੈਦਾ ਹੋਇਆ ਘਰ ਵਿੱਚ ਖੁਸ਼ੀ ਦਾ ਸਮਾਂ ਰਮਾਇਣ ਦਾ ਪਾਠ ਕਰਾਇਆ ਗੀਤਾ ਦਾ ਪਰ ਪਾਸ਼ ਕਿਸੇ ਹੋਰ ਗੁਰੂ ਦਾ ਫਿਰ ਭਲਾ ਕਿਵੇਂ ਹੋ ਸਕਦਾ ਆਪਣੇ ਧਰਮ ਦੇ ਅਸੂਲਾਂ ਤੇ ਚੱਲਣਾ ਚਾਹੀਦਾ ਜਿਹੜੇ ਲੋਕਾਂ ਨੂੰ ਆਪਣੇ ਧਰਮ ਨਾਲ ਪਿਆਰ ਨਹੀਂ ਹੈ ਉਹ ਧਰਤੀ ਉੱਤੇ ਭਾਰ ਤੁਰੇ ਫਿਰਦੇ ਨੇ ਧਰਮ ਸਾਰੇ ਚੰਗੇ ਨੇ ਕੋਈ ਧਰਮ ਮਾੜਾ ਨਹੀਂ ਉਹ ਲੋਕ ਮਾੜੇ ਨੇ ਜਿਨ੍ਹਾਂ ਨੂੰ ਆਪਣੇ ਧਰਮ ਨਾਲ ਪਿਆਰ ਨਹੀਂ ਹੈ ਇਸ ਕਰਕੇ ਸਤਸੰਗ ਜੀ ਜਿਨ੍ਹਾਂ ਨੂੰ ਧਰਮ ਨਾਲ ਪਿਆਰ ਸੀ ਉਹਨਾਂ ਨੂੰ ਦੁੱਖ ਸੀ ਕਿ ਔਰੰਗਜ਼ੇਬ ਸਾਡਾ ਧਰਮ ਖਤਮ ਕਰ ਰਿਹਾ ਉਹਨਾਂ ਨੇ ਬੜੇ ਦੇਵੀ ਦੇਵਤੇ ਮਨਾਏ ਬੜੇ ਜਪ ਤਪ ਕੀਤੇ ਕਿਤੋਂ ਆਸਰਾ ਨਾ ਮਿਲਿਆ ਇਕੱਠ ਹੋਇਆ ਅਮਰਨਾਥ ਹਿੰਦੂ ਧਰਮ ਦਾ ਕੇਂਦਰੀ ਸਥਾਨ ਅਮਰਨਾਥ ਇਸਲਾਮ ਧਰਮ ਦਾ ਕੇਂਦਰੀ ਸਥਾਨ ਮੱਕਾ ਸ਼ਰੀਫ ਸਿੱਖ ਧਰਮ ਦਾ ਕੇਂਦਰੀ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੋਂ ਹੁਕਮ ਜਾਰੀ ਹੁੰਦਾ ਅਮਰਨਾਥ ਇਕੱਠ ਹੋਇਆ ਅਮਰਨਾਥ ਦਾ ਮੁੱਖ ਪੁਜਾਰੀ ਹੈ ਕਿਰਪਾ ਰਾਮ ਪੰਡਿਤ ਉੱਥੇ ਵਿਚਾਰ ਚੱਲੇ ਕਿ ਆਪਣੇ ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ ਕਈਆਂ ਵਿਦਵਾਨਾਂ ਨੇ ਲਿਖਿਆ ਕਿ ਪੱਤਰਕਾ ਮੰਦਰ ਚੋਂ ਮਿਲੀ ਕਿਸੇ ਨੇ ਆਖਿਆ ਗੈਬੀ ਆਵਾਜ਼ ਆਈ ਵੀ ਜੇ ਤੁਹਾਡਾ ਧਰਮ ਬਚਾ ਸਕਦਾ ਤਾਂ ਗੁਰੂ ਨਾਨਕ ਦਾ ਘਰ ਕਿਰਪਾ ਰਾਮ ਪੰਡਿਤ ਤੇ ਗੁਰੂ ਨਾਨਕ ਦੇ ਘਰ ਦੀ ਸੋਭਾ ਨੂੰ ਜਾਣਦਾ ਇਹਨੇ ਆਖਿਆ ਜੇ ਤੁਹਾਡੀ ਬਾਂਹ ਫੜ ਸਕਦਾ ਤਾਂ ਗੁਰੂ ਨਾਨਕ ਦਾ ਘਰ ਨੌਵੀਂ ਜੋਤ ਗੁਰੂ ਨਾਨਕ ਨੌਵੇਂ ਪਾਤਸ਼ਾਹ ਇਹ ਇਕੱਠੇ ਹੋ ਕੇ ਕਸ਼ਮੀਰ ਤੋਂ ਆਨੰਦਪੁਰ ਸਾਹਿਬ ਪਹੁੰਚੇ ਨੌਵੇਂ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਦਰਬਾਰ ਆਨੰਦਪੁਰ ਸਾਹਿਬ ਦਰਸ਼ਨ ਦੇ ਰਹੇ ਨੇ ਕਲਗੀਧਰ ਪਾਤਸ਼ਾਹ ਦੀ ਉਮਰ ਹੈ 9 ਸਾਲ ਇਹ ਕਸ਼ਮੀਰੀ ਪੰਡਿਤਾਂ ਨੇ ਆ ਕੇ ਨਮਸਕਾਰ ਕੀਤੀ ਗਲ ਵਿੱਚ ਪੱਲੇ ਪਾ ਕੇ ਬੜੇ ਘਗਿਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਔਰੰਗਜ਼ੇਬ ਸਾਡਾ ਧਰਮ ਖਤਮ ਕਰ ਰਿਹਾ। ਭਾਵੇਂ ਅੱਜ ਲੋਕਾਂ ਨੇ ਕਿਤਾਬਾਂ ਗਲਤ ਲਿਖ ਦਿੱਤੀਆਂ ਨੇ, ਪਰ ਇਤਿਹਾਸ ਪੜ੍ਹੋ ਪੁਰਾਣਾ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤਿਲਕ ਜੰਜੂ ਦੀ ਰਾਖੀ ਵਾਸਤੇ ਹੋਈ ਹੈ ਦਿੱਲੀ। ਉਹ ਕਸ਼ਮੀਰ ਦੇ ਪੰਡਿਤ ਰੋ ਰੋ ਕੇ ਮਾਰ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹੁੰਦੇ,
ਸਾਡਾ ਰੁੜਦਾ ਜਾਂਦਾ ਧਰਮ ਬਚਾ ਦਿਓ, ਪੰਡਿਤ ਪੁਕਾਰਾ ਕਰਦੇ ਸਾਡਾ ਰੁੜਦਾ ਜਾਂਦਾ ਧਰਮ ਬਚਾ ਦਿਓ, ਪੰਡਿਤ ਪੁਕਾਰਾ ਕਰਦੇ
ਬੇਨਤੀ ਕਰਦੇ ਮਹਰ ਦੇ ਚਰਨਾਂ ਚ, ਨੌਵੇਂ ਪਾਤਸ਼ਾਹ ਉਹਨਾਂ ਦੀ ਬੇਨਤੀ ਸੁਣ ਕੇ ਕਿੰਨਾ ਚਿਰ ਚੁੱਪ ਬੈਠੇ ਰਹੇ। ਕਲਗੀਧਰ ਪਾਤਸ਼ਾਹ 9 ਸਾਲ ਦੀ ਉਮਰ ਪੁੱਛਦੇ ਨੇ, ਗੁਰੂ ਪਿਤਾ ਆਪ ਬੜੇ ਗੰਭੀਰ ਹੋ, ਕਿੰਨਾ ਚਿਰ ਹੋ ਗਿਆ ਆਪ ਜੀ ਨੇ ਚੁੱਪ ਬੈਠੇ ਆ, ਕੀ ਕਹਿੰਦੇ ਨੇ ਕਸ਼ਮੀਰੀ ਪੰਡਿਤ? ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਗੋਬਿੰਦ ਰਾਏ ਮਸਲਾ ਬਹੁਤ ਗੰਭੀਰ ਹੈ, ਇੱਕ ਪਾਸੇ ਔਰੰਗਜ਼ੇਬ ਜਿਹਦੇ ਨਾਲ 2200 ਮਲਾਣਾ ਹਰ ਵੇਲੇ ਰਹਿੰਦਾ, 2200 ਮਲਾਣਾ ਜਿਹਨੇ ਸਕੇ ਭਰਾ ਨੂੰ ਕਤਲ ਕਰਕੇ ਪਿਓ ਨੂੰ ਕੈਦ ਵਿਚ ਬੰਦ ਕਰਕੇ ਮਾਰ ਕੇ ਰਾਜ ਗੱਦੀ ਸੰਭਾਲੀ, ਉਹ ਹਿੰਦੂ ਧਰਮ ਨੂੰ ਖਤਮ ਕਰ ਰਿਹਾ। ਇਹ ਗੁਰੂ ਨਾਨਕ ਦੇ ਘਰ ਦੀ ਸਰਨ ਲਈ ਹੈ ਇਹਨਾਂ ਨੇ, ਗੁਰੂ ਨਾਨਕ ਦੇ ਘਰ ਦਾ ਬਿਰਧ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ, ਇਹ ਬਿਰਧ ਹੈ ਗੁਰੂ ਨਾਨਕ ਦੇ ਘਰ ਦਾ, ਜਿੰਨੇ ਵੀ ਸਰਨ ਲਈ ਉਹਦੀ ਬਾਂਹ ਫੜੀ ਗੁਰੂ ਨਾਨਕ ਦੇ ਘਰ। ਤੇ ਜਿਹਦੀ ਬਾਂਹ ਫੜੀ ਸਿਰ ਦੇ ਦਿੱਤਾ ਪਰ ਉਹਦੀ ਬਾਂਹ ਛੱਡੀ ਨਹੀਂ। ਨੌਵੇਂ ਪਾਤਸ਼ਾਹ ਮਹਾਰਾਜ ਉਪਦੇਸ਼ ਵੀ ਕਰਦੇ ਨੇ ਕਿ ਜਿਹਦੀ ਬਾਂਹ ਫੜੀਏ ਸਿਰ ਦੇ ਦੀਏ ਪਰ ਬਾਂਹ ਛੱਡੀਏ ਨਾ, ਜਿਤ ਚਰਨ ਕਮਲ ਕਾ ਆਸਰਾ ਜਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋਡੀ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਪਿਤਾ ਫਿਰ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ। ਨੌਵੇਂ ਪਾਤਸ਼ਾਹ ਕਹਿੰਦੇ ਇਹਨਾਂ ਦਾ ਧਰਮ ਬਚਾਉਣ ਵਾਸਤੇ ਕਿਸੇ ਧਰਮਾਤਮਾ ਨੂੰ ਆਪਣਾ ਬਲੀਦਾਨ ਦੇਣਾ ਪਏਗਾ, ਸ਼ਹਾਦਤ ਦੇਣੀ ਪਏਗੀ। ਧੰਨ ਕਲਗੀਧਰ ਪਾਤਸ਼ਾਹ ਕਹਿੰਦੇ ਗੁਰੂ ਪਿਤਾ ਦੁਨੀਆਂ ਵਿੱਚ ਤੇਰੇ ਵਰਗਾ ਧਰਮਾਤਮਾ ਹੋਰ ਕੌਣ ਹੋ ਸਕਦਾ। ਤੁਸੀਂ ਜਾਓ ਦਿੱਲੀ, ਦਿੱਲੀ ਜਾ ਕੇ ਸ਼ਹਾਦਤ ਦਿਓ ਤੇ 33 ਕਰੋੜ ਹਿੰਦੂ ਦੀ ਬਾਂਹ ਫੜੋ, ਧਰਮ ਬਚਾਓ। ਅੱਜ ਭਾਵੇਂ ਉਹ ਲੋਕ ਭੁੱਲ ਚੁੱਕੇ ਇਸ ਪਰ ਪੁਕਾਰ ਨੂੰ, ਉਹਨਾਂ ਨੇ ਗੱਲਾਂ ਹੀ ਹੋਰ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਹੋਰ ਹੀ ਕਿਤਾਬਾਂ ਛਾਪ ਦਿੱਤੀਆਂ। ਪ੍ਰਸਾਦ ਸਿੰਘ ਜੀ, ਜਿਹੜਾ ਕਿਸੇ ਦੇ ਕੀਤੇ ਪਰ ਪੁਕਾਰ ਨੂੰ ਭੁੱਲ ਜਾਏ ਉਹਨੂੰ ਕਿਰਤ ਕਣ ਕਹਿੰਦੇ। ਅਕਿਰਤ ਕਣ ਦੀ ਡੈਫੀਨੇਸ਼ਨ ਪੁੱਛਣੀ ਹੈ ਤਾਂ ਭਾਈ ਗੁਰਦਾਸ ਨੂੰ ਬੇਨਤੀ ਕਰਕੇ ਪੁੱਛੋ ਕਿ ਭਾਈ ਗੁਰਦਾਸ ਜੀ ਅਕਿਰਤ ਕਣ ਕਿੱਡਾ ਕੁ ਚੰਗਾ ਹੁੰਦਾ ਹੈ। ਭਾਈ ਗੁਰਦਾਸ ਕਹਿੰਦੇ ਨੇ ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ ਧਰਿਆ, ਮਾਨਸ ਖੋਪਰੀ ਤੇ ਸੰਬੰਧੀ ਵਾਸ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢਕਲ ਚੱਲੀ ਚੂਹੜੀ ਕਰ ਭੋਗ ਵਿਲਾਸ, ਆਖ ਬੁਲਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰੀ ਪਵੇ ਕਿਰਤ ਕਣ ਮੱਧ ਹੋਏ ਵਿਨਾਸ। ਏਡਾ ਮਾੜਾ ਕਿਰਤ ਕਣ, ਧਰਤੀ ਉੱਤੇ ਸਭ ਤੋਂ ਭਾਰੀ ਚੀਜ਼ ਹੈ ਜਿਹੜਾ ਕਿਰਤ ਕਣ ਬੰਦਾ, ਜਿਹੜਾ ਕਿਸੇ ਦੇ ਪਰ ਪੁਕਾਰਾਂ ਨੂੰ ਭੁੱਲ ਗਿਆ। ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਕਲਗੀਧਰ ਪਾਤਸ਼ਾਹ ਦਾ ਹਿੰਦੁਸਤਾਨ ਦੀ ਧਰਤੀ ਤੇ ਅਵਤਾਰ ਨਾ ਹੁੰਦਾ, ਹਿੰਦੁਸਤਾਨ ਦਾ ਹੁਲੀਆ ਕੋਈ ਹੋਰ ਤਰ੍ਹਾਂ ਦਾ ਹੋਣਾ ਸੀ। ਨਾ ਕਹੋ ਅਬ ਕੀ, ਨਾ ਕਹੋ ਤਬ ਕੀ, ਬਾਤ ਕਹੋ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਸਭ ਨੂੰ ਮੀਆਂ ਜੀ ਬਣਾ ਕੇ ਛੱਡਣਾ, ਨਾ ਕਿਤੇ ਨਿਸ਼ਾਨ ਝੂਲਦੇ, ਨਾ ਕੋਈ ਜਕਾਰੇ ਛੱਡਦਾ, ਨਾ ਕਿਤੇ ਮੰਦਰਾਂ ਚ ਆਰਤੀਆਂ ਹੁੰਦੀਆਂ, ਨਾ ਟੱਲ ਵੱਜਦੇ, ਸਭ ਖੁੱਲੇ ਪਾ ਕੇ ਬੈਠੇ ਹੁੰਦੇ। ਛਾਏ ਜਾਤੀ ਏਕਤਾ ਅਨੇਕਤਾ, ਬੁਲਾਏ ਜਾਤੀ ਹੋਵਤੀ ਕੁਚੀਲ ਤੱਕ, ਤੇਬਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ, ਵਰਨ ਗ੍ਰਕ ਜਾਤੇ ਧਰਮਤ ਸਕ ਜਾਤੇ, ਸਹਿਤ ਵਿਧਾਨ ਕੀ ਦੇਵੀ ਦੇਵ ਦੇਹੋਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿੱਟ ਜਾਤੀ ਕਥਾ ਬੇਦਨ ਪੁਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ। ਭੁੱਲ ਚੁੱਕੇ ਅੱਜ ਉਹਨਾਂ ਦੇ ਕੀਤੇ ਪਰ ਪੁਕਾਰਾਂ, ਉਹਨਾਂ ਦਾ ਸਾਣ ਤਾਂ ਕੀ ਮੰਨਣਾ, ਗੱਲਾਂ ਹੀ ਹੋਰ ਕਰਨ ਲੱਗ ਗਏ ਤਾਂ ਇਹ ਸ਼ਹਾਦਤ ਹੋਈ ਹੋਈ ਨੀ ਤਿਲਕ ਜੰਜੂ ਦੀ ਰਾਖੀ ਵਾਸਤੇ। ਫਿਰ ਵਿਚਿੱਤਰ ਨਾਟਕ ਵੀ ਤਾਂ ਸਾਰੇ ਬਚਨ ਲਿਖਣੇ, ਤਿਲਕ ਜੰਜੂ ਰਾਖਾਂ ਪ੍ਰਭਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਕਾ, ਧਰਮ ਹੈ ਸਾਕਾ ਜਿਨ ਦੀ ਕੀਆ, ਸੀਸ ਦੀਆ ਪਰ ਸਿਰਨਾ ਦੀ, ਠੀਕਰ ਫੋਰ ਦਲੀ ਸਿਰ ਪ੍ਰਾਪਤ ਕੀਓ ਬਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਇੱਕ ਕਵਿਤਾ ਥੋੜਾ ਲਿਖੀਆਂ ਹੋਈਆਂ ਕਿਸੇ ਦੀ, ਭੁੱਲ ਗਏ ਆਪਾਂ ਪਰ ਪੁਕਾਰਾਂ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਜਾਓ ਦਿੱਲੀ, ਜਾ ਕੇ ਹਿੰਦੂ ਧਰਮ ਦੀ ਰੱਖਿਆ ਕਰੋ। ਸਤਿਸੰਗ ਜੀ, ਨੌਵੇਂ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਸ਼ਹਾਦਤ ਦਿੱਤੀ, ਜਦੋਂ ਕਿ ਨੌਵੇਂ ਪਾਤਸ਼ਾਹ ਨਾ ਜਨੇਊ ਪਾਉਂਦੇ ਨੇ ਤੇ ਨਾ ਜਨੇਊ ਪਾਉਣ ਦਾ ਉਪਦੇਸ਼ ਦਿੰਦੇ। ਪਰ ਸ਼ਹਾਦਤ ਤਿਲਕ ਜੰਜੂ ਦੀ ਰਾਖੇ ਵਾਸਤੇ ਕੀਤੀ। ਗੱਲ ਕਿਸੇ ਧਰਮ ਨਾਲ ਨਹੀਂ, ਗੱਲ ਜ਼ੁਲਮ ਨਾਲ, ਜਬਰ ਨਾਲ, ਧੱਕੇ ਨਾਲ। ਜੇ ਪਹਿਲੇ ਜਾਮੇ ਧੱਕੇ ਨਾਲ ਜਨੇਊ ਪਾਉਣ ਲੱਗੇ ਤਾਂ ਗੁਰੂ ਨਾਨਕ ਦੇ ਮਾਰੇ ਕਹਿੰਦੇ ਧੱਕੇ ਨਾਲ ਜਨੇਊ ਨਹੀਂ ਪਾਉਣਾ। ਜਦੋਂ ਇਕੱਠੇ ਹੋਏ ਤਾਂ ਕਹਿੰਦੇ ਤੁਹਾਡੇ ਗੱਲ ਚ ਜਨੇਊ ਪਾਉਣਾ ਹੈ। ਮਹਾਰਾਜ ਕਹਿੰਦੇ ਪੰਡਿਤ ਜੀ ਜਿਹੜਾ ਜਨੇਊ ਲੈ ਕੇ ਆਏ ਉਹ ਮੈਲਾ ਨੀ ਹੁੰਦਾ? ਕਹਿੰਦਾ ਹੋ ਜਾਂਦਾ, ਟੁੱਟਦਾ ਤੇ ਨੀ ਪੁਰਾਣਾ ਹੋ ਕੇ? ਕਹਿੰਦੇ ਟੁੱਟ ਜਾਂਦਾ ਫਿਰ ਨਵਾਂ ਪਾਉਣਾ ਪੈਂਦਾ। ਮਹਾਰਾਜ ਕਹਿੰਦੇ ਫਿਰ ਅਸੀਂ ਨੀ ਪਾਉਣਾ ਜਨੇਊ। ਕਿਹੜਾ ਜਨੇਊ ਪਾਉਣਾ ਫਿਰ ਤੁਸੀਂ? ਸਤਿਗੁਰ ਮਹਾਰਾਜ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ, ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ, ਧਨ ਸੁਮਾਨ ਸਨਾਨ ਕਾ ਜੋ ਗੱਲ ਚੱਲੇ। ਇੱਥੇ ਮਹਾਰਾਜ ਨੇ ਜਨੇਊ ਨੂੰ ਖੰਡਨ ਨਹੀਂ ਕੀਤਾ। ਜਨੇਊ ਪਾਉਣ ਵਾਲੇ ਨੂੰ ਕਹਿੰਦੇ ਨੇ ਕਿ ਤੇਰੇ ਵਿੱਚ ਦਇਆ ਚਾਹੀਦੀ ਹੈ, ਤੇਰੇ ਵਿੱਚ ਸੰਤੋਖ ਚਾਹੀਦਾ, ਤੇਰੇ ਚ ਜਤ ਤੇ ਸਤ ਚਾਹੀਦਾ, ਤਾਂ ਤੇਰੇ ਜਨੇਊ ਪੈ ਸਕਦਾ। ਦਇਆ ਕਪਾਹ ਜਿਹਦੀ ਬਣਨਾ ਨਾ ਜਨੇਊ, ਕਪਾਹ ਜਿਹੜੀ ਦਇਆ ਦੀ ਚਾਹੀਦੀ, ਸੰਤੋਖ ਸੂਤ ਜਿਹੜਾ ਸੂਤ ਬਣਨਾ ਸੰਤੋਖ ਦਾ ਬਣਨਾ ਚਾਹੀਦਾ, ਜਤ ਤੇ ਸਤ। ਕਿਤੇ ਹਿੰਦੂ ਧਰਮ ਦੀ ਗੱਲ ਹੀ ਨਾ ਸਮਝ ਲਿਓ, ਤੇਰੇ ਗੱਲ ਚ ਕਿਰਪਾਨ ਪਾਉਣ ਦੀ ਨਿਸ਼ਾਨੀ ਹੈ, ਕਿਰਪਾ ਤੇ ਆਨ, ਇਹ ਦਇਆ ਦਾ ਚਿੰਨ ਹੈ। ਤੇਰੇ ਸਾਹਮਣੇ ਕੋਈ ਗਊ ਗਰੀਬ ਨੂੰ ਤੰਗ ਨਾ ਕਰੇ, ਗਊ ਗਰੀਬ ਦੀ ਰੱਖਿਆ ਵਾਸਤੇ ਤੇ ਆਪਣੀ ਆਨ ਦੀ ਰੱਖਿਆ ਵਾਸਤੇ, ਕਿਰਪਾ ਆਨ ਕਿਰਪਾਨ, ਇਹ ਵੀ ਦਇਆ ਦਾ ਚਿੰਨ। ਇਸ ਕਰਕੇ ਸਾਧ ਸਿੰਘ ਜੀ, ਇਹ ਜਿਹੜੇ ਬਾਹਰ ਧਰਮ ਦੇ ਚੰਨੇ ਆਪਾਂ ਨੂੰ ਅੰਦਰ ਨੂੰ ਪ੍ਰੇਰਦੇ ਨੇ ਗੁਣ ਧਾਰਨ ਕਰਨ ਵਾਸਤੇ, ਕਹਿੰਦੇ ਇਹ ਦਿਖਾਵੇ ਵਾਸਤੇ ਨਹੀਂ ਹੁੰਦੇ, ਗੁਣ ਧਾਰਨ ਵਾਸਤੇ। ਕਲਗੀਧਰ ਪਾਤਸ਼ਾਹ ਕਹਿੰਦੇ ਫਿਰ ਆਪ ਸ਼ਹਾਦਤ ਦਿਓ ਸਾਧ ਸਿੰਘ ਜੀ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਪ ਦਿੱਲੀ ਭੇਜਿਆ, ਨੌਵੇਂ ਪਾਤਸ਼ਾਹ ਮਹਾਰਾਜ ਨੂੰ ਸ਼ਹਾਦਤ ਦਿੱਤੀ। 33 ਕਰੋੜ ਹਿੰਦੂ ਵੀਰ ਦਾ ਧਰਮ ਬਚਾਇਆ। ਦੌਲੇ ਸ਼ਾਹ ਕਹਿੰਦਾ ਜੇ ਤੁਹਾਡਾ ਪਿਤਾ ਨਾਲ ਪਿਆਰ ਹੁੰਦਾ ਆਪ ਦਿੱਲੀ ਨਾ ਭੇਜਦੇ ਹੁੰਦੇ। ਸੱਚੇ ਪਾਤਸ਼ਾਹ ਜੇ ਤੁਹਾਡਾ ਪੁੱਤਾਂ ਨਾਲ ਪਿਆਰ ਹੁੰਦਾ ਤਾਂ ਗੜੀ ਚਮਕੌਰ ਦੇ ਵਿੱਚ ਅੱਖਾਂ ਦੇ ਸਾਹਮਣੇ ਸ਼ਹੀਦ ਨਾ ਕਰਾਉਂਦੇ। 6 ਪੋਹ ਨੂੰ ਸ਼ਾਮ ਨੂੰ ਮਹਾਰਾਜ ਗੜੀ ਚਮਕੌਰ ਪਹੁੰਚੇ। ਦਰਵਾਜ਼ਾ ਬੰਦ ਕਰ ਦਿੱਤਾ ਗੜੀ ਦਾ, ਸਿੰਘ ਬੁਰਜਾਂ ਚ ਬਿਠਾ ਤੇ ਤੀਰ ਕਮਾਨ ਲੈ ਕੇ। ਕੁਝ ਸਿੰਘ ਰਾਮ ਕਰ ਰਹੇ ਨੇ, ਮਹਾਰਾਜ ਨੇ ਰਾਮ ਨਹੀਂ ਕੀਤਾ। ਤੀਰ ਦੀ ਨੋਕ ਨਾਲ ਕੰਧਾਂ ਟੋ ਟੋ ਕੇ ਦੇਖਦੇ ਨੇ, ਛੱਤਾਂ ਤੇ ਅੱਡੀਆਂ ਮਾਰ ਮਾਰ ਕੇ, ਘੁਣੇ ਦੀਆਂ ਖਾਧੀਆਂ ਕੰਧਾਂ ਛੱਤਾਂ, ਕੱਲਰ ਦੀਆਂ ਖਾਧੀਆਂ ਕੰਧਾਂ, ਕੱਚੀ ਗੜੀ ਚਮਕੌਰ। ਏਡੀ ਮਹਾਨ ਧਰਤੀ ਹੈ ਗੜੀ ਚਮਕੌਰ ਦੀ, ਜਿੱਥੇ 2 ਸਾਹਿਬਜ਼ਾਦੇ ਤੇ 3 ਪਿਆਰੇ 5 ਪਿਆਰਿਆਂ ਚੋਂ ਸ਼ਹੀਦ ਹੋਏ। 3 ਪਿਆਰੇ ਤੇ 2 ਵੱਡੇ ਸਾਹਿਬਜ਼ਾਦੇ। ਪਿਆਰੇ ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ, ਇਹ ਪਟਨਾ ਸਾਹਿਬ ਦੇ ਨਰਮ ਭੰਗੂੜਿਆਂ ਨਾਲੋਂ, ਆਨੰਦਪੁਰ ਸਾਹਿਬ ਦੇ ਸ਼ਾਹੀ ਮਹਿਲਾਂ ਨਾਲੋਂ ਇਹ ਗੜੀ ਚਮਕੌਰ ਕੋਈ ਖਾਸ ਜਗ੍ਹਾ ਜਿਹਨੂੰ ਬੜੇ ਗੌਰ ਨਾਲ ਬੜੇ ਧਿਆਨ ਨਾਲ ਦੇਖ ਰਹੇ ਹੋ? ਮਹਾਰਾਜ ਕਹਿੰਦੇ ਹਾਂ ਪਿਆਰੇ ਭਾਈ ਦਇਆ ਸਿੰਘ। ਪਟਨਾ ਸਾਹਿਬ ਪੰਗੂੜਾ ਸੀ ਖਾਲਸੇ ਦਾ, ਜਿੱਥੇ ਬਚਪਨ ਗੁਜ਼ਾਰਿਆ। ਆਨੰਦਪੁਰ ਸਾਹਿਬ ਸਕੂਲ ਸੀ ਜਿੱਥੇ ਵਿਦਿਆ ਪੜ੍ਹੀ ਖਾਲਸੇ ਨੇ। ਇਹ ਗੜੀ ਚਮਕੌਰ ਖਾਲਸੇ ਦੀ ਯੂਨੀਵਰਸਿਟੀ ਹੈ। ਮੈਂ ਦੇਖਾਂਗਾ ਮੇਰਾ ਖਾਲਸਾ ਸਵੇਰੇ ਕਿੰਨੇ ਕੁ ਨੰਬਰ ਲੈ ਕੇ ਪਾਸ ਹੁੰਦਾ, ਸਵੇਰੇ ਪਰਚੇ ਪੈਣਗੇ ਖਾਲਸਾ। ਦੋਵੇਂ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਚਾਰ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ। ਪਹਿਲੇ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਵੱਡੇ ਬਾਬਾ ਸ੍ਰੀ ਚੰਦ ਜੀ, ਛੋਟੇ ਬਾਬਾ ਲਖਮੀ ਦਾਸ। ਧੀ ਗੁਰੂ ਨਾਨਕ ਦੇਵ ਮਹਾਰਾਜ ਦੀ ਨੀਂਹ, ਦੋ ਸਾਹਿਬਜ਼ਾਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਾਤੂ ਤੇ ਦਾਸੂ, ਦੋ ਧੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ, ਦੋ ਹੀ ਸਾਹਿਬਜ਼ਾਦੇ ਗੁਰੂ ਅਮਰਦਾਸ ਮਹਾਰਾਜ ਦੇ ਮੋਹਨ ਜੀ ਤੇ ਮੋਹਰੀ ਜੀ, ਦੋ ਧੀਆਂ ਬੀਬੀ ਭਾਨੀ ਤੇ ਬੀਬੀ ਦਾਨੀ, ਤਿੰਨ ਸਾਹਿਬਜ਼ਾਦੇ ਚੌਥੇ ਪਾਤਸ਼ਾਹ ਮਹਾਰਾਜ ਦੇ ਵੱਡੇ ਪ੍ਰਿਥੀ ਚੰਦ, ਛੋਟੇ ਮਹਾਦੇਵ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸਾਹਿਬਜ਼ਾਦਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਮਹਾਰਾਜ ਦੇ ਪੰਜ ਸਾਹਿਬਜ਼ਾਦੇ ਤੇ ਇੱਕ ਧੀ ਬੀਬੀ ਵੀਰੋ, ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ, ਬਾਬਾ ਅਨੀ ਰਾਏ, ਬਾਬਾ ਸੂਰਜਮੱਲ, ਬਾਬਾ ਟਲ ਰਾਏ, ਗੁਰੂ ਤੇਗ ਬਹਾਦਰ ਮਹਾਰਾਜ, ਪੰਜ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਮਹਾਰਾਜ, ਇੱਕ ਧੀ ਬੀਬੀ ਵੀਰੋ, ਜਿਹੜੀ ਚੌਥੇ ਪਾਤਸ਼ਾਹ ਦੀ ਪੁੜੋਤਰੀ, ਪੰਜਵੇਂ ਪਾਤਸ਼ਾਹ ਦੀ ਪੁੱਤਰੀ, ਛੇਵੇਂ ਪਾਤਸ਼ਾਹ ਦੀ ਧੀ, ਨੌਵੇਂ ਪਾਤਸ਼ਾਹ ਦੀ ਭੈਣ ਤੇ ਦਸਵੇਂ ਪਾਤਸ਼ਾਹ ਦੀ ਭੂਆ ਲੱਗਦੀ ਬੀਬੀ ਵੀਰੋ, ਸਾਰੀ ਬੰਸ ਜਿਹਦੀ ਗੁਰੂਆਂ ਦੀ, ਪੜਦਾਦਾ ਚੌਥੇ ਪਾਤਸ਼ਾਹ, ਦਾਦਾ ਪੰਜਵੇਂ ਪਾਤਸ਼ਾਹ, ਪਿਤਾ ਛੇਵੇਂ ਪਾਤਸ਼ਾਹ, ਭਰਾ ਨੌਵੇਂ ਪਾਤਸ਼ਾਹ ਤੇ ਭਤੀਜਾ ਦਸਵੇਂ ਪਾਤਸ਼ਾਹ ਲੱਗਦਾ ਸੀ ਬੀਬੀ ਵੀਰੋ। ਸੱਤਵੇਂ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਰਾਮ ਰਾਏ ਤੇ ਗੁਰੂ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ। ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ, ਨੌਵੇਂ ਪਾਤਸ਼ਾਹ ਮਾਰਦਾ ਇੱਕ ਸਾਹਿਬਜ਼ਾਦਾ ਜਿਹਦੇ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ। ਸਤਸੰਗ ਜੀ, ਆਪਾਂ ਤਾਂ ਕਹਿੰਦੇ ਹਾਂ, ਚਲੋ ਆਪਾਂ ਉਹਨਾਂ ਦੇ ਸੇਵਕ ਹਾਂ, ਇਹ ਗੱਲ ਤਾਂ ਹੋਰਾਂ ਨੇ ਵੀ ਆਖੀ। ਮਾਛੀਵਾੜੇ ਗਨੀ ਖਾਂ ਨਵੀ ਖਾਂ ਦੇ ਘਰ ਹੁਕਮਨਾਮਾ ਟੰਗਿਆ ਹੋਇਆ, ਜਦੋਂ ਆਲਮਗੀਰ ਤੱਕ ਗਏ ਗਨੀ ਖਾਂ ਨਵੀ ਖਾਂ ਮਾਰਨ ਨੂੰ ਲੈ ਕੇ, ਉੱਥੇ ਨਗਾਈਏ ਸਿੱਖ ਨੇ ਘੋੜੀ ਭੇਟਾ ਕੀਤੀ। ਮਹਾਰਾਜ ਕਹਿੰਦੇ, ਗਨੀ ਖਾਂ ਨਵੀ ਖਾਂ ਜਾਓ, ਸਾਡੀ ਖੁਸ਼ੀ ਹੈ ਤੁਹਾਡੀ ਸੇਵਾ ਥਾਂ ਪਈ। ਮਹਾਰਾਜ, ਸਾਡਾ ਜੀ ਨਹੀਂ ਕਰਦਾ। ਮਹਾਰਾਜ ਕਹਿੰਦੇ, ਸਾਡਾ ਹੁਕਮ ਹੈ। ਮਹਾਰਾਜ ਹੁਕਮਨਾਮਾ ਲਿਖਦੇ ਨੇ, ਖਾਲਸਾ ਜੀ, ਭਾਈ ਗਨੀ ਖਾਂ, ਭਾਈ ਨਵੀ ਖਾਂ ਮੇਰੇ ਲੀਕ ਪੁੱਤਰ। ਲੀਕ ਦਾ ਮਤਲਬ ਮੈਂ ਲਿਖ ਕੇ ਕਹਿਣਾ ਕਿ ਗਨੀ ਖਾਂ ਨਵੀ ਖਾਂ ਮੇਰੇ ਪੁੱਤਰ ਨੇ, ਇਹਨਾਂ ਨਾਲ ਜਿਹੜਾ ਪ੍ਰੇਮ ਕਰੇਗਾ ਉਹ ਮੇਰੇ ਨਾਲ ਪ੍ਰੇਮ ਕਰੇਗਾ। ਉਹ ਹੁਕਮਨਾਮਾ ਗਨੀ ਖਾਂ ਦੇ ਘਰ ਟੰਗਿਆ। ਛੋਟੀ ਜਿਹੀ ਧੀ ਗਨੀ ਖਾਂ ਦੀ ਆਪਣੇ ਪਿਤਾ ਨੂੰ ਪੁੱਛਦੀ, ਗਨੀ ਖਾਂ ਨੂੰ, ਆਬੂ ਜਾਨ ਇੱਕ ਹੀ ਲਿਖਿਆ। ਗਨੀ ਖਾਂ ਕਹਿੰਦਾ, ਕਲਗੀਧਰ ਪਾਤਸ਼ਾਹ ਨੇ ਆਪਣੇ ਹਸਤ ਕਮਲਾਂ ਨਾਲ ਲਿਖਿਆ ਕਿ ਗਨੀ ਖਾਂ ਨਵੀ ਖਾਂ ਮੇਰੇ ਪੁੱਤਰ ਨੇ। ਤੁਸੀਂ ਪੁੱਤਰ ਹੋ ਕਲਗੀਧਰ ਪਾਤਸ਼ਾਹ ਦੇ? ਕਹਿੰਦੇ, ਹਾਂ ਮਾਰਨ ਲਿਖਿਆ। ਤੁਸੀਂ ਦਸਵੇਂ ਪਾਤਸ਼ਾਹ ਦੇ ਪੁੱਤਰ ਤੇ ਫਿਰ ਮੈਂ ਦਸਵੇਂ ਪਾਤਸ਼ਾਹ ਦੀ ਕੀ ਲੱਗੀ? ਗਨੀ ਖਾਂ ਕਹਿੰਦਾ ਤੂੰ ਫਿਰ ਪੋਤਰੀ ਲੱਗੀ ਦਸਵੇਂ ਪਾਤਸ਼ਾਹ। ਸੱਸ ਜੀ ਗਨੀ ਖਾਂ ਦੀ ਧੀ ਵਿਹੜੇ ਦੇ ਵਿੱਚ ਨੱਚ ਨੱਚ ਕੇ ਕਹਿੰਦੀ ਹੈ ਕਿ ਮੈਂ ਉਸ ਦਾਦੇ ਦੀ ਪੋਤਰੀ ਹਾਂ ਜਿਹਦੇ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਣਾ। ਆਪਾਂ ਜਿਹਨੇ ਲਾਈ ਗੱਲੀ ਉਹਦੇ ਨਾਲ ਹੀ ਚੱਲੀ, ਉਹ ਕੰਮ ਬਣ ਗਿਆ ਨਾ। ਜਿਹਦੀਆਂ ਚਾਰ ਗੱਲਾਂ ਸੁਣੀਆਂ, ਚਲੋ ਉੱਥੇ ਕੰਨ ਚ ਫੂਕ ਮਰਵਾ ਲੈਣੇ ਜਾ ਕੇ ਆਪਾਂ ਕਿਹੜਾ ਵੀ। ਪਰ ਸਤਸੰਗ ਜੀ ਜਿਹਨੇ ਪਿਤਾ ਵਾਰਿਆ, ਮਾਤਾ ਵਾਰੀ, ਭੂਆ ਦੇ ਪੁੱਤਰ, ਮਾਮੇ ਦੇ ਪੁੱਤਰ, ਆਪਣੇ ਪ੍ਰਾਣਾ ਤੋਂ ਪਿਆਰੇ ਪੁੱਤਰ, ਤੇ ਆਖਿਆ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਭੁੱਲ ਨਾ ਜਾਇਓ ਕਿਤੇ ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਨੂੰ ਸਰਦਾਰੀਆਂ ਬਖਸ਼ੀਆਂ। ਨੌਵੇਂ ਪਾਤਸ਼ਾਹ ਦਾ ਇੱਕ ਸਾਹਿਬਜ਼ਾਦਾ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਲਗੀਧਰ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਵੱਡਾ ਸਾਹਿਬਜ਼ਾਦਾ ਮਾਤਾ ਸੁੰਦਰ ਕੌਰ ਦੀ ਕੁੱਖ ਤੋਂ ਪੈਦਾ ਹੋਇਆ ਬਾਬਾ ਅਜੀਤ ਸਿੰਘ। ਬਾਕੀ ਤਿੰਨ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਪੈਦਾ ਹੋਏ। ਜਦੋਂ ਮਾਤਾ ਸਾਹਿਬ ਕੌਰ ਨੇ ਬੇਨਤੀ ਕੀਤੀ ਤਾਂ ਫਿਰ ਖਾਲਸਾ ਮਾਤਾ ਸਾਹਿਬ ਕੌਰ ਦੀ ਝੋਲੀ ਚ ਪਾਇਆ। ਜਿੰਨੇ ਅੰਮ੍ਰਿਤਧਾਰੀ ਮਾਈ ਭਾਈ ਨੇ, ਭਾਈ ਕਲਗੀਧਰ ਮਾਤਾ ਸਾਹਿਬ ਕੌਰ ਦੇ ਪੁੱਤਰ ਨੇ ਤੇ ਮਾਈਆਂ ਬੀਬੀ ਅੰਮ੍ਰਿਤਧਾਰੀ ਮਾਤਾ ਸਾਹਿਬ ਕੌਰ ਦੀਆਂ ਧੀਆਂ ਲੱਗਦੀਆਂ, ਜਿਹਦਾ ਪਿਤਾ ਗੁਰੂ ਗੋਬਿੰਦ ਸਿੰਘ ਹੋਵੇ ਤੇ ਮਾਂ ਸਾਹਿਬ ਕੌਰ ਹੋਵੇ ਮਾਤਾ ਸਾਹਿਬ ਕੌਰ, ਉਹਨੂੰ ਹੋਰ ਦੁਨੀਆਂ ਚ ਕੀ ਚਾਹੀਦਾ। ਪਰ ਸਤਸੰਗ ਜੀ ਜਿਨ੍ਹਾਂ ਦੀ ਆਤ ਛੱਪੜੀਆਂ ਚ ਚਿੱਕੜ ਮਿਧਣ ਦੀ ਪੈ ਜਾਏ ਉਹ ਮਾਨ ਸਰੋਵਰ ਤੇ ਨਹੀਂ ਜਾਂਦੇ ਹੁੰਦੇ। ਜਿਨ੍ਹਾਂ ਦੀ ਯਾਰੀ ਬਗਲਿਆਂ ਨਾਲ ਹੋਵੇ ਹੰਸਾਂ ਦੀ ਡਾਰਾਂ ਚ ਨਹੀਂ ਬਹਿੰਦੇ ਕਦੇ ਜਾ। ਜਿਨ੍ਹਾਂ ਦੀ ਆਦਤ ਫਿਰਨ ਦੀ ਪੈ ਜਾਵੇ ਉਹ ਫਿਰ ਗੁਰੂ ਦੇ ਲੜ ਨਹੀਂ ਲੱਗਦੇ। ਮਾਤਾ ਸਾਹਿਬ ਕੌਰ ਦੀ ਝੋਲੀ ਚ ਪਾਇਆ ਖਾਲਸਾ। ਗਲੀ ਚਮਕੌਰ ਸਤਪੋਹ ਦੀ ਰਾਤ ਨੂੰ ਮਹਾਰਾਜ ਤਿਆਰੀ ਕਰ ਰਹੇ ਨੇ, ਆਏ ਦੇਖਿਆ ਦੋਵੇਂ ਲਾਲ ਆਰਾਮ ਕਰ ਰਹੇ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ। ਕਿੰਨਾ ਚਿਰ ਸਤਿਗੁਰ ਮਹਾਰਾਜ ਖੜੇ ਉਹਨਾਂ ਵੱਲ ਦੇਖਦੇ ਰਹੇ। ਪਿਆਰੇ ਭਾਈ ਦਇਆ ਸਿੰਘ ਪੁੱਛਦੇ, ਸੱਚੇ ਪਾਤਸ਼ਾਹ ਲਾਲ ਆਰਾਮ ਕਰ ਰਹੇ ਨੇ, ਆਪ ਕਿੰਨੇ ਚਿਰ ਦੇ ਖੜੇ ਇਹਨਾਂ ਵੱਲ ਦੇਖ ਰਹੇ ਹੋ ਤੇ ਬੜੇ ਗੰਭੀਰ ਹੋ। ਕਲਗੀਧਰ ਪਾਤਸ਼ਾਹ ਕਹਿੰਦੇ, ਪਿਆਰੇ ਭਾਈ ਦਇਆ ਸਿੰਘ, ਸਰਸਾ ਤੇ ਸਾਰਾ ਪਰਿਵਾਰ ਵਿਛੜ ਗਿਆ, ਛੋਟੇ ਲਾਲ ਮਾਤਾ ਨਾਲ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਚਲੇ ਗਏ। ਇਹ ਦੋ ਸਾਡੇ ਨਾਲ ਸੀ, ਅੱਜ ਰਾਤ ਸਾਡੇ ਕੋਲ ਨੇ, ਕੱਲ ਨੂੰ ਇਹ ਵੀ ਨਹੀਂ ਹੋਣੀ। ਅੱਠ ਪੋਹ ਵਾਲੇ ਦਿਨ ਇਹ ਵੀ ਜੰਗ ਕਰਕੇ ਸ਼ਹੀਦ ਹੋ ਗਏ। ਸਤਸੰਗ ਜੀ ਅੱਠ ਪੋਹ ਦਾ ਦਿਨ ਚੜਿਆ, ਜੰਗ ਸ਼ੁਰੂ ਹੋ ਗਿਆ, ਸਿੰਘਾਂ ਦੇ ਜਥੇ ਤਿਆਰ ਕਰਦੇ ਦੇ ਮਹਾਰਾਜ। ਬਾਬਾ ਅਜੀਤ ਸਿੰਘ ਆਪ ਉੱਠ ਕੇ, ਮਹਾਰਾਜ ਨੇ ਬੁਲਾਇਆ ਨਹੀਂ, ਬੇਨਤੀ ਕਰਦਾ ਮਹਾਰਾਜ ਕਿਰਪਾ ਕਰੋ ਗੁਰੂ ਪਿਤਾ, ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਜੀਤ ਸਿੰਘ ਜੇ ਮੈਂ ਤੈਨੂੰ ਆਪ ਕਹਿੰਦਾ ਵੀ ਜੰਗ ਜਾਓ ਤੇ ਲੋਕਾਂ ਨੇ ਆਖਣਾ ਸੀ, ਸਾਹਿਬਜ਼ਾਦਾ ਜਾਣਾ ਨਹੀਂ ਸੀ ਚਾਹੁੰਦਾ। ਕਲਗੀਧਰ ਪਾਤਸ਼ਾਹ ਨੇ ਭੇਜਿਆ ਉਹਨੂੰ, ਪਰ ਤੂੰ ਆਪ ਉੱਠ ਕੇ ਹਾਜ਼ਰ ਹੋਇਆ ਪੰਥ ਦੇ, ਜਦੋਂ ਜਦੋਂ ਪੰਥ ਨੂੰ ਲੋੜ ਪੈਗੀ ਤੇਰੇ ਵਰਗੇ ਨੌਜਵਾਨ ਆਪਣੀਆਂ ਜ਼ਿੰਦਗਾਨੀਆਂ ਪੰਥ ਤੋਂ ਕੁਰਬਾਨ ਕਰਿਆ ਕਰਨਗੇ। ਇਹ ਵੀ ਰੀਤ ਬਾਬਾ ਅਜੀਤ ਸਿੰਘ ਦੀ ਚਲਾਈ ਹੋਈ ਹੈ। ਜਦੋਂ ਜਦੋਂ ਪੰਥ ਉੱਤੇ ਐਸਾ ਟਾਈਮ ਆਇਆ, ਉਹ ਵੀ ਨੌਜਵਾਨ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਪੰਥ ਵਾਸਤੇ, ਪਰ ਅਫਸੋਸ ਅੱਜ ਬਹੁਤੇ ਉਹ ਨੌਜਵਾਨ ਨੇ ਜਿਨ੍ਹਾਂ ਨੇ ਸਿੱਖੀ ਸ਼ਹੀਦ ਕਰ ਛੱਡੀ। ਵੀ ਨਾ ਸਿੱਖੀ ਹੋਏਗੀ ਤੇ ਨਾ ਸ਼ਹਾਦਤ ਹੀ ਦੇਣੀ ਪਏਗੀ। ਇਹ ਵੀ ਪਰੰਪਰਾ ਬਾਬਾ ਅਜੀਤ ਸਿੰਘ ਦੀ ਚਲਾਈ। ਅੱਠ ਪੋਹ ਵਾਲੇ ਦਿਨ ਮਹਾਰਾਜ ਨੇ ਆਪ ਤਿਆਰ ਕਰਕੇ ਮੈਦਾਨੇ ਜੰਗ ਚ ਭੇਜਿਆ। ਦੌਲੇ ਸ਼ਾਹ ਕਹਿੰਦਾ, ਸੱਚੇ ਪਾਤਸ਼ਾਹ ਜੇ ਤੇਰਾ ਪੁੱਤਰਾਂ ਨਾਲ ਪਿਆਰ ਹੁੰਦਾ ਆਪ ਫਿਰ ਤਿਆਰ ਕਰਕੇ ਜੰਗ ਚ ਨਾ ਭੇਜਦੇ। ਸੱਚੇ ਪਾਤਸ਼ਾਹ ਜੇ ਤੁਹਾਡਾ ਮਾਇਆ ਨਾਲ ਪਿਆਰ ਹੁੰਦਾ ਤਾਂ ਆਪਣੇ ਹੱਥੀ ਸਤਲੁਜ ਨੂੰ ਸਤਲੁਜ ਭੇਟਾ ਕਰਕੇ ਸੰਭਾਲ ਕੇ ਨਾ। ਸਤਸੰਗ ਜੀ ਮਾਇਆ ਰੋੜੀ ਨਹੀਂ ਸਤਲੁਜ ਦੇ ਵਿੱਚ, ਸਤਲੁਜ ਨੂੰ ਸੌਂਪ ਦਿੱਤੀ। ਖਾਲਸਾ ਜੀ ਸਾਡਾ ਖਜ਼ਾਨਾ ਸਤਲੁਜ। ਸਮਾਜ ਤੇ ਖਾਲਸਾ ਵਰਤੇਗਾ। ਜਿਵੇਂ ਮਾਂ ਪਿਓ ਨੂੰ ਆਪਣੇ ਬੱਚਿਆਂ ਦਾ ਫਿਕਰ ਹੁੰਦਾ, ਕੁਛ ਬਣਾ ਦੀ ਮੌਜ ਕਰਨਗੇ। ਸਤਸੰਗ ਜੀ ਕਲਗੀਧਰ ਪਾਤਸ਼ਾਹ ਕਦੇ ਰੋਲਾਂ ਦੀ ਵਿਛਾਈ ਤੇ ਪਏ, ਰਾਮ ਕਰਕੇ ਉੱਠੇ, ਨਿਤਨੇਮ ਕਰਦੇ, ਕਹਿੰਦੇ ਨੇ ਸੁਖੀ ਵਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭੈ ਕਰਤਾ। ਪੁੱਛਿਆ, ਮਹਾਰਾਜ ਕਿਹੜੇ ਪਰਿਵਾਰ ਦੀ ਸੁਖ ਮੰਗਦੇ ਹੋ? ਅੱਖਾਂ ਦੇ ਸਾਹਮਣੇ ਤਾਂ ਸ਼ਹੀਦ ਕਰਾ ਕੇ ਆਏ ਹੋ। ਕਲਗੀਧਰ ਪਾਤਸ਼ਾਹ ਕਹਿੰਦੇ, ਖਾਲਸਾ ਜੀ ਉਹ ਤਾਂ ਪੰਥ ਦੀ ਮਾਨਤ ਸੀ, ਤੁਹਾਡਾ ਪਰਿਵਾਰ ਮਹਾਰਾਜ ਕਿਹੜਾ ਹੈ? ਮਹਾਰਾਜ ਕਹਿੰਦੇ ਨੇ ਸੇਵਕ ਸਿੱਖ, ਆਪਾਂ ਨੂੰ ਆਖਿਆ ਸਾਡਾ ਪਰਿਵਾਰ ਹੈ। ਹੁਣ ਤੁਸੀਂ ਦੇਖ ਲਓ ਵੀ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਬਣੇ ਹੋ ਜਾਂ ਉਹ ਤੁਸੀਂ ਆਪ ਵਿਚਾਰ ਕਰਨੀ ਹੈ। ਕੌਣ ਹੈ ਦੁਨੀਆਂ ਚ ਜਿਹੜਾ ਆਪਣੇ ਪੁੱਤਰ ਵਾਰ ਕੇ ਕਿਸੇ ਨੂੰ ਆਪਣੇ ਪੁੱਤਰ ਬਣਾ ਲਵੇ? ਜਦ ਮਾਤਾ ਜੀ ਨੇ ਪੁੱਛਿਆ ਦਮਦਮਾ ਸਾਹਿਬ ਚਾਰੇ ਲਾਲ ਕਿੱਥੇ ਨੇ, ਤਾਂ ਸਾਡੇ ਵੱਲ ਹੱਥ ਕਰਕੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸਤਿਚਾਰ। ਹੁਣ ਇਹ ਤਾਂ ਤੁਹਾਡੀ ਮਰਜ਼ੀ ਹੈ ਵੀ ਦਸਵੇਂ ਪਾਤਸ਼ਾਹ ਦੇ ਪੁੱਤਰ ਬਣਨਾ ਕਿ ਕੁਰਸੀ ਦੇ ਬਹਿਣ ਵਾਲਿਆਂ ਦੇ ਪੁੱਤਰ ਬਣਨਾ। ਪਰ ਦੇਖੋ ਕੌਣ ਹੈ ਜਿਹੜਾ ਆਪਣੇ ਪੁੱਤਰਾਂ ਦਾ ਖੂਨ ਡੋਲ ਕੇ ਕਿਸੇ ਨੂੰ ਆਪਣੇ ਪੁੱਤਰ ਬਣਾਉਂਦਾ? ਇਹ ਤਾਂ ਸਾਡੀ ਬੇਵਫਾਈ ਹੈ। ਆਪਣੇ ਧਰਮ ਪ੍ਰਤੀ ਸਾਡੀ ਹਮਦਰਦੀ ਨਹੀਂ। ਸਿੱਖੋ ਕਿ ਆਪ ਸਿੱਖੀ ਤੋਂ ਪਤਿਤ ਹੋ ਰਹੇ। ਦੌਲੇ ਸ਼ਾਹ ਕਹਿੰਦਾ, ਜੇ ਤੁਹਾਡਾ ਮਾਇਆ ਨਾਲ ਪਿਆਰ ਹੁੰਦਾ ਆਪ ਸਤਲੁਜ ਦੀ ਭੇਟਾ ਨਾ ਕਰਦੇ। ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਖਜ਼ਾਨੇ ਕਈ ਥਾਵਾਂ ਤੇ ਰੱਖੇ, ਸਤਲੁਜ ਵੀ ਖਾਲਸੇ ਦਾ ਖਜ਼ਾਨਾ। ਜਦੋਂ ਮਾਲਵੇ ਦੇ ਸਿੰਘਾਂ ਨੇ ਘੋੜਾ ਰੋਕਿਆ ਮਾਰਨ ਦਾ, ਸਾਡੀ ਪਿਛਲੀ ਤਨਖਾਹ ਦਿਓ ਫਿਰ ਅੱਗੇ ਚੱਲਾਂਗੇ, ਮਰ ਨੇ ਗੁਪਤ ਖਜ਼ਾਨਾ ਪ੍ਰਗਟ ਕੀਤਾ। ਗੁਪਤ ਸਰ ਗੁਰੂ ਘਰ ਹੈ ਜਿੱਥੇ ਤਨਖਾਹਾਂ ਦਿੱਤੀਆਂ, ਬਾਕੀ ਦੱਬ ਦਿੱਤਾ। ਖਾਲਸਾ ਵਰਤੇਗਾ, ਖਾਲਸਾ ਦਾ ਗੁਪਤ ਖਜ਼ਾਨਾ ਹੈ। ਗਦਾਵਰੀ ਖਾਲਸੇ ਦਾ ਖਜ਼ਾਨਾ ਹੈ। ਜਦੋਂ ਬਹਾਦਰ ਸ਼ਾਹ ਆਪਣੇ ਕਿੱਤੇ ਬਚਨਾਂ ਤੋਂ ਮੁੱਕਰ ਗਿਆ, ਬੇਈਮਾਨ ਹੋ ਗਿਆ ਸਤਸੰਗ ਜਿਹੜਾ ਬਚਨ ਕਰਕੇ ਮੁੱਕਰ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪੂਰਾ ਇਨਸਾਨ ਨਹੀਂ, ਉਹਨੂੰ ਕੱਚਾ ਆਖਿਆ, ਅਧੂਰਾ ਆਖਿਆ ਬਾਣੀ।
ਸੋਈ ਨਾਨਕੇ ਨੇ ਬਚਨਾ ਤੋਂ ਖਿਸਕਣ ਜਿਹੜੇ, ਸੋਈ ਨਾਨਕੇ ਨੇ ਬਚਨਾ ਤੋਂ ਖਿਸਕਣ ਜਿਹੜੇ, ਉਹ ਸੋਈ ਨਾਨਕੇ ਨੇ Thank you. ਵਚਨਾਂ ਤੋਂ ਖਿਸਕਣ ਜਿਹੜੇ ਬਈ ਵਚਨਾਂ ਤੋਂ ਖਿਸਕਣ ਜਿਹੜੇ ਕਮਲ ਕਾ ਆਸਰਾ ਜਨ ਕਮਲ ਸੰਗ ਜੋੜੀਏ ਮਾਂਡੋ ਚੇ ਭਰਿਆਈਆਂ ਮਨ ਹੋੜੀਏ ਬਾਂਝਨਾ ਦੀ ਪਕੜੀਏ
ਸਾਧ ਜੀ ਜਿਹੜਾ ਬਚਨ ਕਰੇ ਤੇ ਮੁਕਰ ਜਾਏ ਖਿਸਕ ਜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਬਚਨ ਕਰੇ ਤੇ ਖਿਸਕ ਜਾਏ ਬੋਲੇ ਨਰ ਕੱਚਾ ਜਿਹੜੀ ਜ਼ਬਾਨ ਤੋਂ ਗੱਲ ਕਹਿ ਦੇਵੇ ਤੇ ਪਹਿਰਾ ਦੇਵੇ ਸਿਰ ਚ ਰਹਿ ਜਾਏ ਪਰ ਬਚਨ ਤੋਂ ਥਿੜਕੇ ਨਾ ਉਹ ਪੂਰਾ ਇਨਸਾਨ ਪਰ ਅੱਜ ਦੇਖਿਆ ਮਾੜੀ ਮਾੜੀ ਗੱਲ ਤੋਂ ਲੋਕ ਮੁਕਰਦੇ ਮਾੜੀ ਮਾੜੀ ਗੱਲ ਤੋਂ ਬਈ ਮਾਣੋ ਇਹ ਬਹਾਦਰ ਸ਼ਾਹ ਆਪਣੇ ਕਿਤੇ ਬਚਨਾਂ ਤੋਂ ਮੁਕਰ ਗਿਆ ਸਤਸੰਗ ਜੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਵਾਲੇ ਮਹਾਂਪੁਰਸ਼ ਅਸੀਂ ਮਿਲਣ ਵਾਸਤੇ ਗਏ ਸੀ ਆਉਣ ਤੋਂ ਪਹਿਲਾਂ ਦੁਆਨ ਕਹਿਣ ਨੂੰ ਵੈਸੇ ਸਾਡਾ ਚਿੱਤ ਤਾਂ ਕਰਦਾ ਨਹੀਂ ਸੀ ਇਹਨਾਂ ਨੂੰ ਪਰ ਸੰਗਤ ਦਾ ਵੀ ਪ੍ਰੇਮ ਦੇਖਿਆ ਰਾਤ ਸਾਨੂੰ ਫੋਨ ਵੀ ਗਏ ਸੰਗਤਾਂ ਦੇ ਅਸੀਂ ਬੇਨਤੀ ਕੀਤੀ ਭਾਵੇਂ 5 ਮਿੰਟ ਸੰਗਤਾਂ ਦੇ ਦਰਸ਼ਨ ਕਰਿਓ ਤੇ ਸੰਗਤਾਂ ਨੂੰ ਦਿਓ ਦਰਸ਼ਨ ਜ਼ਰੂਰ ਸੰਗਤਾਂ ਦਾ ਪ੍ਰੇਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਆਪਾਂ ਅਰਦਾਸ ਕਰਨੀ ਹੈ ਸਾਰਿਆਂ ਨੇ ਰਲ ਕੇ ਕਿ ਜਿਹੜੇ ਹਰ ਵੇਲੇ ਜੀਵਾਂ ਤੇ ਪਰਉਪਕਾਰ ਸਿੱਖ ਕੌਮ ਦੇ ਧਰਮ ਦੇ ਕੰਮਾਂ ਵਿੱਚ ਸਰੀਰ ਦੀ ਨਾ ਪਰਵਾਹ ਕਰਦੇ ਹੋਏ ਸਰਗਰਮ ਰਹਿੰਦੇ ਨੇ ਹਰ ਵੇਲੇ, ਕਿਤੇ ਖੂਨ ਦੇ ਕੈਂਪ, ਕਦੇ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਸ਼ਾਦੀਆਂ, ਹਰ ਗੁਰੂ ਘਰ ਦੇ ਪੰਥ ਦੇ ਕੰਮ ਵਿੱਚ ਅੱਗੇ ਹੋ ਕੇ ਹਿੱਸੇ ਲੈਂਦੇ ਨੇ। ਸੋ ਇਨ੍ਹਾਂ ਮਹਾਂਪੁਰਸ਼ਾਂ ਦੀ ਸਦਾ ਹੀ ਗੁਰੂ ਘਰ ਵਿੱਚ, ਗੁਰੂ ਪੰਥ ਵਿੱਚ, ਸੰਗਤਾਂ ਵਿੱਚ ਲੋੜ ਹੈ। ਸੋ ਚਾਹੀਦਾ ਸਾਰਿਆਂ ਨੂੰ, ਜਿਹੜੇ ਨਿਤਨੇਮ ਕਰਨ ਵਾਲੇ ਮਾਈ ਭਾਈ ਨੇ, ਘੱਟ ਤੋਂ ਘੱਟ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਮਹਾਂਪੁਰਸ਼ਾਂ ਦੀ ਦੇਹ ਰੋਗਤਾ ਵਾਸਤੇ ਕਰਨ। ਜਿਹੜੇ ਸਿਮਰਨ ਕਰਦੇ ਨੇ ਉਹ ਸਿਮਰਨ ਕਰਕੇ ਅਰਦਾਸ ਕਰਨ, ਕਿਉਂਕਿ ਇਹਨਾਂ ਦਾ ਆਪਣਾ ਕੋਈ ਮਕਸਦ ਨਹੀਂ ਹੁੰਦਾ, ਇੱਕੋ ਹੀ ਪਰਉਪਕਾਰ ਕਰਨ ਦਾ ਇਹਨਾਂ ਦਾ ਏਮ ਹੁੰਦਾ ਸਾਰੇ ਮਹਾਂਪੁਰਸ਼ਾਂ ਦਾ। ਸੋ ਭਾਵੇਂ ਉਹ ਸਿਹਤ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ, ਕੁਛ ਕਮਜ਼ੋਰੀ ਕੱਲ ਦੱਸੀ ਸੀ ਡਾਕਟਰ ਨੇ, ਇਸ ਕਰਕੇ ਫਿਰ ਵੀ ਸਰੀਰ ਦੀ ਨਾ ਪਰਵਾਹ ਕਰਦੇ ਹੋਏ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ। ਸੰਗਤਾਂ ਨੂੰ ਬੇਨਤੀ ਹੈ, ਸਮਾਪਤੀ ਤੋਂ ਬਾਅਦ ਕਿਸੇ ਨੇ ਕਾਹਲੀ ਜਾਂ ਧੱਕਾ ਨਹੀਂ ਕਰਨਾ। ਪ੍ਰੇਮ ਇਹ ਨਹੀਂ ਹੁੰਦਾ ਕਿ ਆਪਾਂ ਧੱਕੇ ਨਾਲ ਅੱਗੇ ਹੋ ਕੇ ਭੀੜ ਕਰੀਏ। ਪ੍ਰੇਮ ਹੁੰਦਾ ਬਚਨ ਮੰਨਣਾ, ਭਲੇ ਵਾਸਤੇ ਅਰਦਾਸ ਕਰਨੀ, ਇਹ ਪ੍ਰੇਮ ਹੁੰਦਾ। ਸੋ ਉੱਥੇ ਖਿਆਲ ਲਿਆਓ, ਬਹਾਦਰ ਸ਼ਾਹ ਮੁੱਕਰ ਗਿਆ ਆਪਣੇ ਬਚਨਾਂ ਤੋਂ, ਕਲਗੀਧਰ ਪਾਤਸ਼ਾਹ ਨੂੰ ਮਿਲਣਾ ਬੰਦ ਕਰ ਦਿੱਤਾ। ਬਹਾਦਰ ਸ਼ਾਹ ਤੂੰ ਬੇਈਮਾਨ ਹੈ, ਅੱਜ ਤੋਂ ਲੱਗ ਕੇ ਤੂੰ ਸਾਡੇ ਮੱਥੇ ਨੀ ਲੱਗਣਾ, ਨਾ ਸੀ ਤੈਨੂੰ ਮਿਲਣਾ। ਫਿਰ ਹੱਥ ਧਰਿਆ ਮਾਧੋਦਾਸ ਬਰਾਗੀ ਦੇ ਸਿਰ ਤੇ, ਬਰਾਗੀ ਸਾਧੂ, ਇਹਦਾ ਪਹਿਲਾ ਨਾਂ ਹੈ ਮਾਧੋਦਾਸ। ਜਦੋਂ ਬਰਾਗੀ ਸਾਧੂ ਬਣਿਆ, ਜਦੋਂ ਪੁਨਸ਼ ਵਿੱਚ ਰਹਿੰਦਾ ਸੀ ਉਦੋਂ ਇਹਦਾ ਨਾਂ ਲਛਮਣ ਦਾਸ ਸੀ, ਰਾਜਪੂਤ, ਰਾਜਪੂਤਾਂ ਦੇ ਘਰ ਦਾ ਜਨਮ। ਜਦ ਫਿਰ ਬਰਾਗੀ ਸਾਧੂ ਬਣਿਆ ਤਾਂ ਮਾਧੋਦਾਸ ਨਾਂ ਸੀ ਇਹਦਾ। ਜਦੋਂ ਫਿਰ ਕਲਗੀਧਰ ਪਾਤਸ਼ਾਹ ਨੇ ਸਿਰ ਤੇ ਹੱਥ ਧਰ ਕੇ ਖੰਡੇ ਵੱਟ ਦਾ ਅੰਮ੍ਰਿਤ ਛਕਾਇਆ, ਨਾਂ ਰੱਖਿਆ ਗੁਰਬਖਸ਼ ਸਿੰਘ ਤੇ ਖਿਤਾਬ ਬਖਸ਼ਿਆ ਬਾਬਾ ਬੰਦਾ ਸਿੰਘ ਬਹਾਦਰ, ਸਿਰ ਤੇ ਹੱਥ ਧਰ ਕੇ ਭੇਜਿਆ ਪੰਜਾਬ ਵੱਲ, ਆਖਿਆ ਪਹਿਲਾਂ ਸੰਡੌਰੇ ਜਾਣਾ ਹੈ, ਮੇਰਾ ਪਰਮ ਮਿੱਤਰ ਪੀਰ ਬੁੱਧੂ ਸ਼ਾਹ, ਪਰਮ ਮਿੱਤਰ ਜਿਹਦਾ ਸਾਰਾ ਪਰਿਵਾਰ ਜਾਲਮਾਂ ਨੇ ਮਾਰ ਦਿੱਤਾ ਸੀ ਬਾਅਦ ਵਿੱਚ, ਪਹਿਲਾਂ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਉਹ ਸੰਡੌਰੇ ਖੰਡਾ ਖੜਕਾਉਣਾ ਹੈ। ਪੁੱਤਰਾਂ ਦੀ ਗੱਲ ਪਹਿਲਾਂ ਨੇ ਆਖੀ, ਪਹਿਲਾਂ ਪੀਰ ਬੁੱਧੂ ਸ਼ਾਹ, ਫਿਰ ਸਮਾਣਾ, ਛੋਟੇ ਛੋਟੇ ਲਾਲ ਸਮਾਣੇ ਦੇ ਜਲਾਦਾ ਨੇ, ਨੌਵੇਂ ਪਾਤਸ਼ਾਹ ਨੂੰ ਸਮਾਣੇ ਦੇ ਜਲਾਦਾ ਨੇ। ਜਲਾਦਾਂ ਦਾ ਇਤਿਹਾਸ ਪੜੋ ਸਾਰੇ ਹੀ ਸਮਾਣੇ ਦਾ। ਫਿਰ ਤੀਜੀ ਕਿਰਪਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ, ਜਿੱਥੇ ਜਿੱਥੇ ਉਹਨਾਂ ਦੀ ਕਿਰਪਾ ਹੋਈ, ਜਿੰਨੀਆਂ ਮਰਜ਼ੀ ਸਰਕਾਰਾਂ ਡਿਵੈਲਪਮੈਂਟਾਂ ਕਰੀ ਜਾਣ ਪਰ ਉੱਥੇ ਰੌਣਕ ਨਹੀਂ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਪੰਜਾਬ ਵੱਲ, ਮਿਲੀਆਂ ਖ਼ਬਰਾਂ ਬਹਾਦਰ ਸ਼ਾਹ ਨੂੰ, ਵਜ਼ੀਰ ਭੇਜਿਆ ਕਈ ਵਾਰੀ, ਮੈਂ ਕਲਗੀਧਰ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ ਮਹਾਰਾਜ, ਕਹਿੰਦੇ ਉਹ ਨਹੀਂ ਬੇਈਮਾਨ ਹੈ ਤੂੰ, ਤੈਨੂੰ ਨਹੀਂ ਮਿਲਣਾ। ਇੱਕ ਦਿਨ ਮਹਾਰਾਜ ਗੋਦਾਵਰੀ ਦੇ ਕੰਢੇ ਤੇ ਬੈਠੇ ਸੀ, ਬਿਨਾਂ ਆਗਿਆ ਤੋਂ ਮਿਲਣਾ ਆ ਗਿਆ, ਆ ਕੇ ਨਗੀਨਾ ਭੇਟ ਕੀਤਾ ਮਹਾਰਾਜ ਦੇ ਅੱਗੇ, ਬੜਾ ਕੀਮਤੀ ਮੋਤੀ। ਮਹਾਰਾਜ ਨੇ ਫੜਿਆ ਨਗੀਨਾ ਤੇ ਗੋਦਾਵਰੀ ਛੱਡ ਤਾਂ ਸਿੱਟਿਆ ਸੀ, ਮਹਾਰਾਜ ਨੂੰ ਮਿਲਣਾ ਨਹੀਂ ਸੀ ਚਾਹੁੰਦੇ। ਉਹ ਗੁਰੂ ਤੱਕ ਕਿਸੇ ਦੀ ਕੌਡੀ ਭੇਟਾ ਦਾ ਵੀ ਸਤਿਕਾਰ ਕਰਦੇ ਸੀ, ਉਹਦਾ ਨਗੀਨਾ ਕਿਉਂ ਸਿੱਟਿਆ ਸੀ ਮਹਾਰਾਜ ਨੇ, ਕਿ ਮਹਾਰਾਜ ਉਹ ਬੇਈਮਾਨ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦੇ। ਬਹਾਦਰ ਸ਼ਾਹ ਹੱਸ ਕੇ ਕਹਿੰਦਾ, ਇਹਨਾਂ ਨਗੀਨਿਆਂ ਦੀ ਕਦਰ ਬਾਦਸ਼ਾਹ ਨੂੰ ਹੁੰਦੀ ਹੈ, ਫਕੀਰਾਂ ਨੂੰ ਕੀ ਪਤਾ ਨਗੀਨੇ ਕੀ ਹੁੰਦੇ ਨੇ। ਮਹਾਰਾਜ ਕਹਿੰਦੇ, ਤੂੰ ਬਾਦਸ਼ਾਹ ਤੇ ਅਸੀਂ ਫਕੀਰ। ਉਹ ਪਾਣੀਪਤ ਦੇ ਮੈਦਾਨੇ ਜੰਗ ਵਿੱਚ ਜਦੋਂ ਤੇਰੇ ਭਰਾ ਤਾਰਾ ਅਜ ਨੂੰ ਮਾਰ ਕੇ ਤੈਨੂੰ ਬਾਦਸ਼ਾਹ ਬਣਾਏ ਸੀ, ਉਸ ਦਿਨ ਤੈਨੂੰ ਮਾਰ ਕੇ ਅਸੀਂ ਖੁਦ ਦਿੱਲੀ ਦੇ ਬਾਦਸ਼ਾਹ ਬਣ ਸਕਦੇ। ਜੇ 30,000 ਫੌਜ ਦਾ ਮਾਲਕ ਤਾਰਾ ਅਜ ਮਾਰ ਸਕਦੇ ਸੀ ਉਸ ਦਿਨ, ਤੇਰੇ ਕੋਲ ਤਾਂ ਉਸ ਦਿਨ 10,000 ਫੌਜੀ ਸਾਰੇ। ਤੁਹਾਨੂੰ ਦੋਵਾਂ ਭਰਾਵਾਂ ਦਾ ਕੀਰਤਨ ਸੋਲਾ ਪੜ ਕੇ
ਅਸੀਂ ਦਿੱਲੀ ਤੇ ਆਪਣਾ ਝੰਡਾ ਚਲਾ ਸਕਦੇ ਸੀ ਉਹ ਬਹਾਦਰ ਸ਼ਾਹ ਇੱਕ ਨਗੀਨਾ ਭੇਟਾ ਕਰਕੇ ਸਾਨੂੰ ਫਕੀਰ ਕਹਿੰਦਾ ਹੈ ਤੇ ਆਹ ਬਾਦਸ਼ਾਹ ਬਣਦਾ ਹੈ ਵੜ ਕੇ ਦੇ ਗਦਾਵਰੀ ਜਦੋਂ ਬਹਾਦਰ ਸ਼ਾਹ ਗਦਾਵਰੀ ਚ ਵੜਿਆ ਸਾਹਸਾ ਜੀ ਸਾਰੀ ਗਦਾਵਰੀ ਨਗੀਨਿਆਂ ਦੀ ਭਰੀ ਖਜ਼ਾਨਾ ਖਾਲਸੇ ਦਾ ਗਦਾਵਰੀ ਬਹਾਦਰ ਸ਼ਾਹ ਦੇਖ ਕੇ ਦੰਗ ਰਹਿ ਗਿਆ ਖਾਲੀ ਮੁੜਾ ਨਾਰੇ ਕਹਿੰਦੇ ਲਿਆਏ ਨੀ ਕਹਿੰਦਾ ਮਹਾਰਾਜ ਇੱਕ ਨਗੀਨਾ ਹੈ ਤਾਂ ਸਾਰਾ ਗਦਾਵਰੀ ਨਗੀਨਿਆਂ ਦੀ ਭਰੀ ਫਿਰ ਮਾਲ ਟੇਕੜੀ ਜਿੱਥੋਂ ਗੱਡੇ ਭਰੇ ਮੋਹਰਾਂ ਦੇ ਗੱਡੇ ਲਿਆ ਕੇ ਖਾਲਸੇ ਦੀਆਂ ਫੌਜਾਂ ਬਹਾਦਰ ਸ਼ਾਹ ਦੀਆਂ ਫੌਜਾਂ ਨੂੰ ਤਨਖਾਹ ਦਿੱਤੀਆਂ ਬਾਕੀ ਮਿੱਟੀ ਪਾਤੀ ਖਾਲਸੇ ਦਾ ਗੁਪਤ ਖਜ਼ਾਨਾ ਤੇ ਗੁੰਮਥਲੇ ਵਾਲੇ ਤੁਸੀਂ ਇਹਨਾਂ ਸਮਝੋ ਅਸੀਂ ਲੰਗਲ ਚਰਾ ਰਹੇ ਹਾਂ ਠੀਕ ਹੈ ਤੁਸੀਂ ਉੱਦਮ ਕੀਤਾ ਹੈ ਪਰ ਇਹ ਖਜ਼ਾਨੇ ਗੁਰੂ ਦੇ ਗੁਪਤ ਵਰਤਦੇ ਨੇ ਖਾਲਸਾ ਸਭ ਤੋਂ ਛੋਟੀ ਕੌਮ ਦੁਨੀਆਂ ਚ ਸਿੱਖ ਕੌਮ ਹੈ ਸਭ ਤੋਂ ਨਵੀਂ ਤੇ ਸਭ ਤੋਂ ਛੋਟੀ ਜੇ ਲੰਗਰ ਚੱਲਦਾ ਦੁਨੀਆਂ ਵਿੱਚ ਤਾਂ ਕੇਵਲ ਗੁਰੂ ਨਾਨਕ ਦੇ ਘਰ ਦਾ ਚੱਲਦਾ ਕੋਈ ਦਿਨੇ ਜਾਓ ਕੋਈ ਰਾਤ ਜਾਓ ਜਿੰਨੀ ਮਰਜ਼ੀ ਪ੍ਰਸੰਗ ਚਲੀ ਜਾਏ ਕਿਤੇ ਇਹ ਖਾਲੀ ਨਹੀਂ ਮਿਲਦੀ ਇਹ ਸਿੱਖ ਨਹੀਂ ਚਲਾ ਰਹੇ ਇਹ ਸਤਿਗੁਰਾਂ ਦੇ ਗੁਪਤ ਖਜ਼ਾਨੇ ਵਰਤ ਰਹੇ ਜਿੱਥੇ ਮਰਜ਼ੀ ਚਲੇ ਜਾਓ ਪਟਨਾ ਸਾਹਿਬ ਚਲੇ ਜਾਓ ਹਜੂਰ ਸਾਹਿਬ ਚਲੇ ਜਾਓ ਆਨੰਦਪੁਰ ਸਾਹਿਬ ਚਲੇ ਜਾਓ ਤਖ਼ਤ ਸ੍ਰੀ ਦਮਦਮਾ ਸਾਹਿਬ ਚਲੇ ਜਾਓ ਸ੍ਰੀ ਆਨੰਦਪੁਰ ਸਾਹਿਬ ਕਿਤੇ ਵੀ ਚਲੇ ਜਾਓ ਉੱਥੇ ਨਹੀਂ ਕਹਿਣਾ ਪਏਗਾ ਬਹਿ ਜਾਓ ਜੀ ਲੰਗਰ ਪੱਕੇਗਾ ਫਿਰ ਛਕਾਉਂਦੇ ਨਹੀਂ ਜਾਂ ਕੰਟੀਨ ਚ ਖਾ ਲਓ ਜਾ ਕੇ ਅਮੀਰ ਗਰੀਬ ਜਾ ਕੇ ਉੱਥੇ ਜੁੱਤੀਆਂ ਚ ਬਹਿ ਕੇ ਛਕ ਲਓ ਇਹ ਵੀ ਗੱਲ ਨਹੀਂ ਪੰਗਤ ਇੱਕੋ ਹੀ ਲੱਗੇਗੀ ਅਮੀਰਾਂ ਤੇ ਗਰੀਬਾਂ ਇਹ ਗਰੀਬਾਂ ਨੂੰ ਗੁੰਮਰਾਹ ਕਰਨਾ ਬੜਾ ਸੌਖਾ ਹੁੰਦਾ ਹੈ ਜਿੱਥੇ ਅਮੀਰਾਂ ਦੇ ਖਾਣੇ ਹੋਰ ਗਰੀਬਾਂ ਦੇ ਹੋਰ ਹੋਇਓ ਰੱਬ ਦੀ ਗੁਰੂ ਦੀ ਗੱਲ ਨਹੀਂ ਹੁੰਦੀ ਗੁਰੂ ਦੀ ਗੱਲ ਹੁੰਦੀ ਜਿੱਥੇ ਰਾਜਾ ਤੇ ਰੰਕ ਬਰਾਬਰ ਹੋਵੇ ਉਹਨੂੰ ਗੁਰੂ ਦੀ ਗੱਲ ਕਹਿੰਦੇ ਪਰ ਕੌਣ ਸਮਝਾਏ ਮਹਾਰਾਜ ਕਹਿੰਦੇ ਗਦਾਵਰੀ ਸਾਡਾ ਖਜ਼ਾਨਾ ਹੈ ਦੌਲੇ ਸ਼ਾਹ ਕਹਿੰਦੇ ਜੇ ਤੁਹਾਡਾ ਮਾਇਆ ਨਾਲ ਪਿਆਰ ਹੁੰਦਾ ਫਿਰ ਤੁਸੀਂ ਸਤਲੁਜ ਦੀ ਭੇਟਾ ਨਾ ਕਰ ਸੱਚੇ ਪਾਤਸ਼ਾਹ ਜੇ ਤੁਹਾਡਾ ਮਕਾਨਾਂ ਨਾਲ ਪਿਆਰ ਹੁੰਦਾ ਤਾਂ ਆਨੰਦਪੁਰ ਵਰਗੇ ਸ਼ਾਹੀ ਮਹਿਲ ਛੱਡ ਕੇ ਨਾ ਆਉਂਦੇ ਦੱਸੋ ਤੁਹਾਡਾ ਪਿਆਰ ਕਿਹੜੀ ਚੀਜ਼ ਨਾਲ ਹੈ ਕਿਹਦੇ ਨਾਲ ਪਿਆਰ ਤੇਰਾ ਦਸੀ ਦਸ਼ਮੇਸ਼ ਪਿਤਾ ਆਏ ਕੇ ਫਕੀਰ ਇੱਕ ਅਰਜ ਗੁਜ਼ਾਰਦਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਅੱਗੋਂ ਹੱਸ ਬੋਲੇ ਸ੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰਦਾ ਉਹ ਦੌਲੇ ਸ਼ਾਹ ਜੇ ਤੂੰ ਪੁੱਛਦਾ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ ਫਿਰ ਮੈਨੂੰ ਸਭ ਤੋਂ ਪਿਆਰਾ ਅੰਮ੍ਰਿਤਧਾਰੀ ਗੁਰਸਿੱਖ ਖਾਲਸਾ ਮੈਨੂੰ ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਲੱਗਦਾ ਹੈ ਜੇ ਖੁਸ਼ੀਆਂ ਲੈਣੀਆਂ ਨੇ ਸਤਿਗੁਰਾਂ ਦੀਆਂ ਤਾਂ ਆਪਾਂ ਨੂੰ ਅੰਮ੍ਰਿਤ ਛੱਕ ਕੇ ਤਿਆਰ ਪ੍ਰਚਾਰ ਹੋਣਾ ਚਾਹੀਦਾ ਜੇ ਗੁਰੂ ਦੀ ਖੁਸ਼ੀ ਨਹੀਂ ਮਿਲੀ ਫਿਰ ਆਪਾਂ ਭਾਵੇਂ ਕੁਛ ਮਰਜ਼ੀ ਕਰੀਏ ਇਹ ਸਾਰੇ ਸਮਾਗਮਾਂ ਦਾ ਮਤਲਬ ਇਹੀ ਹੁੰਦਾ ਹੈ ਕਿ ਸੰਗਤਾਂ ਨੂੰ ਜਿਹੜੇ ਗੁਰੂ ਨੂੰ ਧਰਮ ਨੂੰ ਨਾਮ ਨੂੰ ਬਾਣੀ ਨੂੰ ਭੁੱਲੇ ਹੋਏ ਨੇ ਉਹਨਾਂ ਨੂੰ ਗੁਰੂ ਨਾਲ ਜੋੜਨਾ ਨਾਮ ਨਾਲ ਜੋੜਨਾ ਇਹ ਸਮਾਗਮਾਂ ਦਾ ਮਤਲਬ ਇਹੀ ਹੁੰਦਾ ਹੈ ਸੋ ਬਹੁਤ ਉੱਦਮ ਕੀਤਾ ਗੁੰਮਥਲਾ ਨਗਰ ਦੀ ਸੰਗਤ ਨੇ ਬਹੁਤ ਸ਼ਲਾਘਾਯੋਗ ਕਾਰਜ ਹੈ ਬੜਾ ਸੁਚੱਜਾ ਪ੍ਰਬੰਧ ਕੀਤਾ ਇੱਕ ਪਾਸੇ ਸੰਗਤਾਂ ਵਾਸਤੇ ਲੰਗਰ ਚੱਲ ਰਹੇ ਨੇ ਇੱਕ ਪਾਸੇ ਤਿੰਨ ਦਿਨ ਤੋਂ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਬਹੁਤ ਸ਼ਰਧਾ ਤੇ ਪ੍ਰੇਮ ਦਾ ਸਬੂਤ ਦਿੱਤਾ ਸੰਗਤਾਂ ਦੇ ਪ੍ਰੇਮ ਸਦਕਾ ਕਿਰਪਾ ਕੀਤੀ ਅਕਾਲ ਪੁਰਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਹਾਂਪੁਰਸ਼ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਤੇ ਸੰਗਤਾਂ ਦਰਸ਼ਨ ਦੇਣ ਵਾਸਤੇ ਉਚੇਚੇ ਤੌਰ ਤੇ ਪਹੁੰਚੇ ਹਨ ਸੋ ਆਓ ਸਮਾਪਤੀ ਦਾ ਸਮਾਂ ਹੋ ਗਿਆ ਹੁਣ ਅਨੰਸਾ ਦਾ ਪਾਠ ਸਾਰੀ ਸੰਗਤ ਨੇ ਤਿੰਨ ਹਿੱਸਿਆਂ ਚ ਕਰਨਾ, ਉਸੇ ਤਰ੍ਹਾਂ ਅਰਦਾਸ ਹੁਕਮਨਾਮੇ ਸਰਵਣ ਕਰਕੇ ਥੋੜੇ ਜਿਹੇ ਮਿੰਟ ਹੋਰ ਲੱਗਣਗੇ, ਫਿਰ ਸੰਗਤਾਂ ਨੇ ਕਾਹਲੀ ਨੀ ਕਰਨੀ, ਮਾਰ ਦੇ ਸਰੂਪ ਨੂੰ ਨਿੱਘੀ ਵਿਦਾਇਗੀ ਦੇ ਕੇ ਫਿਰ ਚਾਲੇ ਪਾਉਣੇ ਨੇ। ਅਜੇ ਸਮਾਪਤੀ ਨਹੀਂ ਹੋਈ, ਅਜੇ ਤਾਂ ਨਾਨਸਾ ਦਾ ਪਾਠ ਹੋ ਕੇ ਅਰਦਾਸ ਹੋਣੀ ਹੈ, ਹੁਕਮਨਾਮੇ ਸੁਣ ਕੇ ਸਤਿਗੁਰਾਂ ਦੇ ਸਰੂਪ ਨੂੰ ਵਿਦਾਇਗੀ ਦੇ ਕੇ ਫਿਰ ਸਮਾਪਤੀ ਹੋਣੀ ਹੈ। ਹੁਣ ਜਿਨ੍ਹੇ ਜਾਣਾ ਉਹਦੀ ਮਰਜ਼ੀ, ਕੋਈ ਪਾਬੰਦੀ ਨਹੀਂ। ਪਰ ਜੇ ਕਿਤੇ ਪਿਛਲੀ ਘੰਟੀ ਵੀ ਸਕੂਲ ਚੋਂ ਗੈਰ ਹਾਜ਼ਰ ਹੋ ਜਾ ਰਿਹਾ, ਉਹਦੀ ਪਹਿਲੀ ਹਾਜ਼ਰੀ ਵੀ ਚਲੀ ਜਾਂਦੀ, ਅਜੇ ਸਮਾਪਤੀ ਨਹੀਂ ਹੋਈ। ਪ੍ਰੇਮ ਨਾਲ ਬੈਠੇ ਰਹੋ, ਕਿਤੇ ਨਹੀਂ ਜਾਣੇ, ਘਰ ਇਸੇ ਘਰ ਨੇ ਆਪਣਾ ਦੋਹਾਂ ਜਾਨਾਂ ਚ ਮਦਦਗਾਰ ਬਣਾਇਆ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸ਼ਬਦੂਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਦਾ ਸਿਫਤ ਸਲਾਹਾ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕੈ, ਸਾਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਠ ਕੁਮਾਰਿਆ, ਤੁਦ ਜਿਨ ਕੋ ਆਨੰਦ ਸੁਣੋ ਵੰਡ ਭਾਗੀਓ, ਸਗਲ ਮਨੋਰਥ ਪੂਰੇ, ਸੰਤ ਸਾਜਨ ਭਏ ਸਰਸ ਪੂਰੇ ਗੁਰ ਤੇ ਜਾਣੀ, ਸਲੋਕ ਪਾਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹੱਤ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਉ ਪਿੰਡ ਕਉ ਨਾਨਕ ਸਭ
ਵਾਹਿਗੁਰੂ 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 ਸੁਖਦਾਤਾ ਪੈ ਭੰਜਨੋ ਤਿਸ ਅੱਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਰ ਜਾਵੇ ਰਾਸ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੀ ਜਗਦੀ ਜੋਤ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਾਂ ਜੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਾਂ ਜੀ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਕਲਾਈ ਤੇਗ ਵਾਹੀ ਦੇਖ ਸੁਣ ਕੇ ਨਿਟ ਕੀਤਾ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਤਰਖੜੀਆਂ ਤੇ ਚੜੇ ਆਰਿਆਂ ਨਾਲ ਤੰਤਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਾਂ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਾਂ ਜੀ ਬਖਸ਼ਨਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਇਹ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਕੇ ਰੱਖ ਕੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਕਰਨਾ ਨਿਧਾਨ ਅੰਤਰ ਜਾਮੀ ਸਤਿਗੁਰ ਜੀ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਦੀ ਸਰਪ੍ਰਸਤੀ ਹੇਠ ਨਗਰ ਗੁੰਮਥਲਾ ਦੀ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਵੱਲੋਂ ਤਿੰਨ ਦਵਾਨਾਂ ਦਾ ਸਮਾਂ ਪ੍ਰਾਪਤ ਹੋ ਸੀ ਅੱਜ ਆਪ ਦੀ ਕਿਰਪਾ ਅਨੁਸਾਰ ਤੀਸਰੇ ਦੀਵਾਨ ਦੀ ਸੱਚੇ ਪਾਤਸ਼ਾਹ ਜੀ ਸਮਾਪਤੀ ਹੋ ਰਹੀ ਹੈ ਆਪ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਬਦ ਕੀਰਤਨ ਅਤੇ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਗਈਆਂ ਹਨ ਬਾਣੀ ਪੜ੍ਹਦਿਆਂ ਕੀਰਤਨ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸੱਚੇ ਪਾਤਸ਼ਾਹ ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ਣਾ ਇਹਨਾਂ ਹੋਈਆਂ ਵਿਚਾਰਾਂ ਦਾ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਆਈ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਆਪਣ ਕਰੋ ਨਾਮ ਦਾਨ ਸਿੱਖੀ ਦਾਨ ਦਾਤ ਬਖਸ਼ਣੀ। ਕੋਈ ਵੀ ਸੰਗਤਾਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ, ਕਾਲ ਨਾ ਭਾਨਾ ਅੰਤਰ ਵਿਦ ਜਾਣਾ ਹੈ, ਤਾਂ ਕੀ ਕਰ ਮਨ ਸੇਵਾ ਦੇ ਮਹਾਂਵਾਕ ਅਨੁਸਾਰ ਸੰਗਤਾਂ ਨੇ ਜਿਸ ਮਨੋਕਾਮਨਾ ਲੈ ਕੇ ਸੇਵਾ ਕੀਤੀਆਂ ਨੇ, ਪਰ ਸੱਚੇ ਪਾਤਸ਼ਾਹ ਜੀ ਮਨੋਕਾਮਨਾ ਪੂਰਨ ਕਰਨੀਆਂ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਦੇ ਚਰਨਾਂ ਕਮਲਾਂ ਵਿੱਚ ਸਾਰੀਆਂ ਸੰਗਤਾਂ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਕਿਰਪਾ ਕਰੋ ਮਿਹਰ ਕਰੋ ਸੰਤ ਬਾਬਾ ਗੁਰਿੰਦਰ ਸਿੰਘ ਜੀ ਮਾਂਡੀ ਵਾਲੇ ਮਹਾਂਪੁਰਸ਼ਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਦੇ ਰੋਕਸ਼ਾ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ, ਦੇਰ ਗਾਇ ਬਖਸ਼ੋ ਅੰਗ ਸੰਗ ਹੋ ਕੇ ਸਾਈ। ਹੁਣ ਇਸੇ ਵਾਸਤੇ ਇਸੇ ਤਰ੍ਹਾਂ ਸੰਗਤਾਂ ਦੀ ਗੁਰੂ ਘਰ ਦੀ ਗੁਰੂ ਪੰਥ ਦੀ ਸੇਵਾ ਕਰਦੇ ਰਹਿਣ, ਚੜ੍ਹਦੀ ਕਲਾ ਬਖਸ਼ੋ ਸੱਚੇ ਪਾਤਸ਼ਾਹ ਆਪਦੇ ਬਖਸ਼ੇ ਭੰਡਾਰਿਆਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਤਸ਼ਾਹ ਸੋਚ ਪੁੱਤਰਾ ਹੂੰ ਲਾਵੋ ਭੋਗ ਹਰਾਏ, ਆਪ ਜੀ ਦਾ ਸਿਰ ਪ੍ਰਸ਼ਾਦ ਸਾਹ ਸੰਤ ਨੂੰ ਮਿਲੇ, ਜੋ ਛਕੇ ਆਪ ਦਾ ਪੁੱਤਰ ਨਾਮ ਜਪੇ ਕਰੋ ਕਿਰਪਾ, ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨਿਹਾਲ ਕਰੋ ਆਪ ਦਰ ਤੇ, ਜੋ ਜੀ ਆਵੇ ਸਦਾ ਰਾਜੀ ਜਾਵੇ, ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਗੁਰੂ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਰ,
ਸਾਹਿਬ ਜੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਸੁਖ ਟਲ ਗੁਰ ਸੇਵੀਐ ਅਹਿੰਸ ਸਹਿਜ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ, ਸੱਜਣ ਸੱਚਾ ਸਿਰਸ਼ਾਵ ਜਿਸ ਪਾਸ ਬੈਠਿਆ ਸੋਹੀਐ ਸਬੜਾ ਦਾ ਵੇਸਾ, ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਹਮ ਅੰਦਲੇ ਅੰਦ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ, ਹਮ ਅੰਦਲੇ ਅੰਦ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਰਹਾਉ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇਲਾਲੀ ਹਰ ਹਰ ਜਪਣ ਜਪ ਲੋ ਚਲੋ ਜਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਣਾ ਪਗ ਰਾਲੀ ਹਰ ਹਰ ਜਪਣ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਣਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।